ਸਦਾ ਸਚਿਦਾਨੰਦ ਸਤਿਨਾਮ ਪ੍ਰਣਾਸੇ ਕਰੀ ਮਲ ਕੁਲਿੰਦਾ ਸਮਰ ਮਨ ਸੰਤ ਜੇ ਤੇ ਪਦ ਨਮੋ ਮੋਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਗ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਬੇਰ ਸਮਾਰ ਅਥਾਹ ਅਗੰਤਿ ਅਤੋਲੈ ਜਿਉ ਬੁਲਾ ਭਾਵ ਤਿਉ ਨਾਨਕ ਦਾਸ ਬੋਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਰਬੱਤ ਸੰਗਤਾਂ ਉਸ ਅਗੰਮੀ ਜੋਤ ਜੋਤ ਰੂਪ ਹਰਾ ਗੁਰੂ ਨਾਨਕ ਕਹਾਇਓ ਗੁਰੂ ਨਾਨਕ ਦੇ ਗਿਆਨਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਹੋ ਕਰਕੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕ ਅਨੁਸਾਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦਾ ਸਵਰੂਪ ਬਹੁ ਬਹੁ ਬਾਣੀ ਨਿਰੰਕਾਰ ਹੈ ਉਸ ਬਾਣੀ ਦੇ ਸਿਧਾਂਤਾਂ ਦੇ ਅਨੁਸਾਰ ਜਿੱਥੇ ਗੁਰਬਾਣੀ ਵਿੱਚ ਅਨੰਤ ਕਿਸਮ ਦੇ ਪ੍ਰਕਰਣ ਹਨ ਇਸ ਅਗਾਧ ਬੋਧ ਬਾਣੀ ਦੇ ਅੰਦਰ ਜੋ ਸੰਤ ਸ਼ਬਦ ਦੀ ਪਰਿਭਾਸ਼ਾ ਹੈ ਜੋ ਸੰਤ ਦੇ ਗੁਣ ਹਨ ਜੋ ਸੰਤ ਦੀ ਵਡਿਆਈ ਹੈ ਤੇ ਉਹ ਵਿਚਾਰਾਂ ਸਿੱਖ ਜਗਤ ਦੇ ਪ੍ਰਸਿੱਧ ਵਿਦਵਾਨ ਮਹਾਂਪੁਰਸ਼ ਜੋ ਸੰਗਤਾਂ ਦੇ ਅੰਦਰ ਅਤਿਅੰਤ ਹੀ ਜਿਨ੍ਹਾਂ ਦਾ ਸਤਿਕਾਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਵਨ ਅਸਥਾਨ ਸੁਲਤਾਨਪੁਰ ਦੇਹੀ ਨਦੀ ਦੇ ਅੰਦਰ ਸਰਦੀਆਂ ਦੀ ਮੌਸਮ ਦੇ ਵਿੱਚ ਵੀ ਬੜੀ ਬੜੀ ਦੇਰ ਤੱਕ ਉਸ ਬੇਈ ਨਦੀ ਦੇ ਵਿੱਚ ਖੜ ਕੇ ਸਾਧਨਾ ਕਰਦੇ ਰਹੇ ਤੇ ਕੰਸੀ ਦੇ ਪੜ੍ਹੇ ਹੋਏ ਵਿਦਵਾਨ ਮਹਾਂਪੁਰਸ਼ਾਂ ਦੇ ਕੋਲੋਂ ਉਹ ਵੀ ਵਿਦਿਆ ਵਿਦਾਂਤ ਸਿਧਾਂਤ ਦੀ ਪੜ੍ਹੀ ਗੁਰਬਾਣੀ ਦਾ ਅਰਥ ਬੋਧ ਪ੍ਰਾਪਤ ਕੀਤਾ ਇਤਿਹਾਸ ਦੇ ਜਾਣੂ ਹੋਏ ਤੇ ਸੰਗਤਾਂ ਦੇ ਅੰਦਰ ਬਿਹੰਗਮੇ ਪਹਿਰਾ ਕਾਇਮ ਰੱਖਿਆ ਸਾਰੀ ਜ਼ਿੰਦਗੀ ਕਿਸ ਤੋਂ ਉਂਗਲ ਨਹੀਂ ਕਰਾਈ ਰਾਈ ਜਿਹਨਾਂ ਜੀਵਨ ਦੇ ਉੱਤੇ ਦਾਗ ਨਹੀਂ ਆਇਆ ਉਹ ਮਹਾਂਪੁਰਸ਼ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋ ਵਾਲੀਏ ਤੇ ਜਿਹਨਾਂ ਮਹਾਂਪੁਰਸ਼ਾਂ ਨੇ ਆਪ ਜੀ ਨੂੰ ਉਹੇ ਦੇ ਤਰੀਕੇ ਦੇ ਨਾਲ ਕਥਾ ਸੁਣਾਈ ਹੈ ਜੋ ਇੱਕ ਛੋਟੇ ਬੱਚੇ ਨੂੰ ਵੀ ਸਮਝ ਆ ਰਹੀ ਵੱਡੇ ਨੂੰ ਵੀ ਸਮਝ ਆ ਰਹੇ ਪੜ੍ਹੇ ਨੂੰ ਵੀ ਸਮਝ ਆਏ ਅਨਪੜ੍ਹੇ ਨੂੰ ਵੀ ਸਮਝ ਆ ਜਾਏ ਇਹੀ ਵਿਦਵਾਨ ਦੀ ਖੂਬੀ ਹੁੰਦੀ ਹੈ ਅਗਰ ਇਹਨਾਂ ਨੇ ਹਰਿਦੁਆਰ ਕੁੰਭ ਦੇ ਵੇਲੇ ਤੇ ਸੰਤ ਮਹਾਂਪੁਰਸ਼ਾਂ ਦੇ ਕਿਸੇ ਵੀ ਚਾਹੇ ਉਹ ਨਿਰਬਲ ਤਹਿਤੀ ਫੜ ਹੈ ਜਾਂ ਹੋਰ ਵਿਦਵਾਨ ਉੱਥੇ ਕਥਾ ਕਰਨੀ ਹੋਵੇ ਉੱਥੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀ ਜਿੱਥੇ ਵਿਦਿਆ ਰਸ ਵਿਦਵਾਨ ਕੋ ਜਾਣਤ ਇੱਕ ਵਿਦਵਾਨ ਉੱਥੇ ਫਿਰ ਜਿਹੜੇ ਸ਼ਾਸਤਰ ਉਹ ਪੜੇ ਹੋਏ ਨੇ ਉਹਨਾਂ ਅਨੁਸਾਰ ਉੱਥੇ ਕਥਾ ਕਰਨ ਇਹ ਵਿਦਵਾਨ ਦੀ ਖੂਬੀ ਹੁੰਦੀ ਹੈ ਉਹਨਾਂ ਮਹਾਂਪੁਰਸ਼ਾਂ ਨੇ ਆਪ ਜੀ ਨੂੰ ਕਥਾ ਸੁਣਾਈ ਹੈ ਸੰਤ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਦੇ ਉਹ ਬ੍ਰਹਮ ਗਿਆਨੀਆਂ ਦੀ ਸੰਪਰਦਾ ਦੇ ਵਿੱਚ ਬਾਬਾ ਅਮਰ ਸਿੰਘ ਜੀ ਜੋ ਆਪ ਜੀ ਦੇ ਸਾਹਮਣੇ ਨੇ, ਵੱਡੇ ਵੱਡੇ ਮੁਲਕਾਂ ਦੇ ਅੰਦਰ, ਕੋਈ ਭਾਵੇਂ ਨਿਊਜ਼ੀਲੈਂਡ ਚਲੇ ਜਾਓ, ਇੰਗਲੈਂਡ ਚਲੇ ਜਾਓ, ਅਮੈਰੀਕਾ ਕਨੇਡਾ ਚਲੇ ਜਾਓ, ਸਾਰਿਆਂ ਥਾਵਾਂ ਤੇ ਬਾਬਾ ਆਨੰਦ ਸਿੰਘ ਜੀ ਦੀ ਸੰਪਰਦਾ ਦੇ ਸਾਧੂਆਂ ਨੇ ਬੜੇ ਬੜੇ ਅਸਥਾਨ ਬਣਾਏ ਤੇ ਅਸਥਾਨਾਂ ਤੇ ਧਰਮ ਦਾ ਪ੍ਰਚਾਰ ਗੁਰੂ ਨਾਨਕ ਦੇ ਘਰ ਦਾ ਹੋਇਆ। ਜਦੋਂ ਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤੇ ਵੀ ਜੋੜਨ ਹਾਰੋ ਸੰਤ, ਸੰਤ ਦੀ ਡਿਊਟੀ ਸੰਸਾਰ ਨੂੰ ਜੋੜਨ ਦੀ ਹੈ, ਜਿਹੜਾ ਮੂਰਖ ਟੋਲਾ ਹੈ ਤੋੜਨ ਵਾਲਾ, ਤੇ ਉਹਨਾਂ ਨੇ ਆਪਣਾ ਕੰਮ ਕਰਨਾ। ਜੋੜਨ ਦਾ ਆਪਣਾ ਮਹਾਤਮਾ, ਤੋੜਨ ਦੀ ਆਪਣੀ ਇੱਕ ਬੁਰਾਈ ਹੈ ਔਰ ਆਪਣਾ ਪਾਪ ਹੈ ਆਪਣੇ ਕਿਸਮ ਦਾ, ਇਹ ਤਾਂ ਚੱਲਦਾ ਰਹੇ ਕਿਉਂਕਿ ਪਰਮੇਸ਼ੁਰ ਨੇ ਕਦੇ ਦੇਵਤੇ ਥੋੜੀ ਪੈਦਾ ਕੀਤੇ, ਰਾਕਸ਼ ਵੀ ਤਾਂ ਉਸੇ ਨੇ ਪੈਦਾ ਕੀਤੇ। ਤੇ ਰਾਕਸ਼ਾਂ ਔਰ ਦੈਤਾਂ ਦਾ ਦੇਵਤਿਆਂ ਦਾ ਆਪਸ ਵਿੱਚ ਕਦੇ ਤਾਲਮੇਲ ਸੋਚ ਬੈਠੇ ਨਹੀਂ, ਉਹਨਾਂ ਨੇ ਆਪਣੇ ਸਵਾਜ ਪਰਤ ਲਾਉਣੇ, ਆਪਣੇ ਸਵਾਜ ਪਰਤ। ਇਹ ਸੰਸਾਰ ਦੇ ਅੰਦਰ ਸੰਤ ਵੀ ਹਮੇਸ਼ਾ ਰਹੇਗਾ ਤੇ ਅਸੰਤ ਵੀ ਹਮੇਸ਼ਾ ਰਹੇਗਾ। ਸੰਤ ਵੀ ਰਹੇਗਾ, ਸੰਤ ਦੇ ਮਗਰ ਭੌਂਕਣ ਵਾਲੇ ਕੁੱਤੇ ਵੀ ਰਹਿਣਗੇ ਹਰ ਵੇਲੇ, ਹਾਥੀ ਵੀ ਹਰ ਪਿੰਡ ਚ ਨੂੰ ਲੰਘਦਾ ਤੇ ਕੁੱਤੇ ਹਰ ਪਿੰਡ ਦੇ ਭੌਂਕਦੇ ਆ। ਬਲਕਿ ਕਈ ਵਾਰ ਤਾਂ ਇਹੋ ਜਿਹੇ ਲੰਡੂ ਜੇ ਕੁੱਤੇ ਭੌਂਕਣ ਲੱਗ ਜਾਂਦੇ ਨੇ, ਜਿਹੜੇ ਹਾਥੀ ਦੇ ਇੱਕ ਪੈਰ ਹੇਠ ਆ ਜਾਣੇ, ਉਹਦੀ ਹੱਡੀ ਨਹੀਂ ਬਚ ਸਕਦੀ, ਉਹ ਵੀ ਖਤਮ ਹੈ। ਤੇ ਉਹ ਵੀ ਹਾਥੀ ਨੂੰ ਦੇਖ ਕੇ ਦੱਸਦੇ ਆ ਵੀ ਮੈਂ ਕੁਛ ਹਾਂ, ਗੁਰੂ ਕਿਰਪਾ ਕਰੇ। ਤੇ ਮਹਾਂਪੁਰਸ਼ ਬਾਬਾ ਅਮਰ ਸਿੰਘ ਜੀ ਨੇ ਜਿੱਥੇ ਗੁਰੂ ਨਾਨਕ ਦੇ ਘਰ ਦੇ ਇਮਾਰਤਾਂ ਦੀ ਸੇਵਾ ਕੀਤੀ ਹੈ, ਉੱਥੇ ਇੰਗਲੈਂਡ ਵਿੱਚ ਜਾ ਕੇ ਕਿਤੇ ਸਕੂਲ ਦੇਖੋ ਜਿਹੜਾ ਬਾਬਾ ਜੀ ਨੇ ਬਣਾਇਆ, ਉਹਦੀ ਸਕੂਲ ਦੀ ਪੜ੍ਹਾਈ ਦੇਖੋ। ਕਈ ਵਾਰ ਤਾਂ ਬੜੀ ਹੈਰਾਨੀ ਹੁੰਦੀ ਹੈ ਜਦੋਂ ਉਹ ਮੂਰਖ ਲੋਕ ਜਿਹਨਾਂ ਦੇ ਘਰ ਵਾਲੀ ਕਹਿਣੇ ਚ ਨਹੀਂ, ਬੱਚਿਆਂ ਦੇ ਘਰ ਦੇ ਵਿੱਚ ਕਹਿਣੇ ਹੋਣੇ ਕੀ ਹੈ, ਉਹ ਸੰਤਾਂ ਦੀਆਂ ਗੱਲਾਂ ਕਰਨਗੇ ਜਿਹਦਾ ਆਪਣਾ ਪਰਿਵਾਰ ਨੂੰ ਦੇਖਣ ਵਿੱਚ ਪਿੰਡ ਵਿੱਚ ਕੋਈ ਨਹੀਂ ਸੁਣਦਾ, ਤੇ ਉਹ ਫਿਰ ਸੰਤਾਂ ਦੀ ਨਿੰਦਾ ਕਰਕੇ ਮੁੱਢਲੀ ਕਤਾਰ ਚ ਆਉਣੇ ਚਾਹੁੰਦੇ ਵੀ ਅਸੀਂ ਵੀ ਕੁਛ ਹੈਗੇ, ਲੋਕਾਂ ਚ ਸਾਡਾ ਨਾਂ ਹੋਵੇ। ਜਿਵੇਂ ਇੱਕ ਸੁਗਨ ਮਾਈ ਨੂੰ ਉਹਦਾ ਪੁੱਤ ਪੁੱਛਦਾ, ਕਹਿੰਦਾ ਮਾਂ ਮੈਂ ਲੋਕਾਂ ਦੇ ਵਿੱਚ ਆਪਣਾ ਨਾਂ ਕਾਇਮ ਕਰਨਾ ਚਾਹੁੰਦਾ। ਕਹਿੰਦੇ ਪੁੱਤ ਜੇ ਤੂੰ ਨਾਂ ਕਾਇਮ ਕਰਨਾ ਚਾਹੁੰਦਾ ਧਰੂ ਮੰਗ ਭਗਤੀ ਕਰ। ਕਹਿੰਦਾ ਬੇਬੇ ਇਹ ਕੰਮ ਤਾਂ ਬਹੁਤ ਔਖਾ ਹੈ, ਵੀ ਮੇਰੇ ਤੋਂ ਨਹੀਂ ਭਗਤੀ ਨਹੀਂ ਹੋ ਸਕਦੀ, ਉਹਦਾ ਧਰੂ ਇਹ ਕਰ। ਤੇ ਫਿਰ ਤੋਂ ਦੇਸ਼ ਦੇ ਵਾਸਤੇ ਸ਼ਸਤਰ ਚੁੱਕ, ਆਪ ਹੀ ਮਸ਼ਹੂਰ ਹੋ ਜਾਏਗਾ, ਦੁਸ਼ਮਣਾਂ ਨੂੰ ਮਾਰ। ਕਹਿੰਦਾ ਬੇਬੇ ਤੂੰ ਤੇਰੇ ਦਿਮਾਗ ਨੂੰ ਕੀ ਹੋ ਗਿਆ, ਕੁੱਤੇ ਨੇ ਕਦੇ ਡੰਡਾ ਨਹੀਂ ਮਾਰਿਆ, ਮੈਂ ਤੇ ਮੈਂ ਕਿਵੇਂ ਲੜਕੂੰਗਾ। ਕਹਿੰਦੇ ਵੀ ਦਾਨ ਕਰਿਆ ਕਰ, ਰਾਜੇ ਹਰੀਚੰਦ ਵਾਂਗੂ ਤੇਰਾ ਨਾਂ ਹੋ ਜਾਊ। ਕਹਿੰਦਾ ਜੰਮਦੇ ਨੂੰ ਤਾਂ ਕਜੂਸ ਬਣਾ ਤਾ ਹੋਣਗੇ ਵੀ ਦਾਨ ਕਰਿਆ ਕਰ, ਤੇ ਤੂੰ ਕਹਿੰਦਾ ਵੀ ਦਿਨ ਨਾ ਤਾਂ ਤਿੰਨਾਂ ਗੱਲਾਂ ਕਰਕੇ ਹੋ ਸਕਦਾ। ਇਹ ਤੋਂ ਬਿਨਾਂ ਕਹਿੰਦਾ ਬੇਬੇ ਸੌਖਾ ਜਿਹਾ ਤਰੀਕਾ ਲਿਆ ਕੋਈ, ਉਹ ਕਹਿੰਦੀ ਹੈਗਾ ਇੱਕ ਤਾਂ ਕੀ, ਕਹਿੰਦੀ ਕੋਈ ਇਹੋ ਜਿਹੀ ਇੱਲਤ ਕਰਦੇ ਲੋਕਾਂ ਚ ਆਪ ਹੀ ਚਰਚਾ ਹੋ ਜਾਊਗੀ। ਇਹ ਇੱਲਤੀ ਲੋਕ ਨੇ ਅਸਲ ਦੇ ਵਿੱਚ, ਇੱਲਤਾਂ ਕਰਦੇ ਆ, ਨਾਂ ਬਣਾਉਣਾ ਚਾਹੁੰਦੇ ਨੇ। ਤੇ ਹੁਣ ਸ਼ਾਸਤਰ ਕਹਿੰਦਾ ਪੰਡਿਤ ਗੁਲਾਬ ਸਿੰਘ ਜੀ ਹੋਏ, ਮਹਾਂਪੁਰਸ਼ ਬੈਠੇ ਵਿਦਵਾਨ ਸੰਤ ਮਾਨ ਸਿੰਘ ਜੀ ਹੋਏ ਨੇ, ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵਿਦਿਆ ਪੜ੍ਹੇ, ਉਹਨਾਂ ਦਾ ਨਾਮ ਸੰਤ ਮਾਨ ਸਿੰਘ, ਬੰਦਗੀ ਵਾਲੇ ਸੀ ਬਹੁਤ ਵੱਡੇ। ਉਹਨਾਂ ਦੇ ਅੱਗੇ ਸ਼ਿਸ਼ ਹੋਏ ਗੁਲਾਬ ਸਿੰਘ, ਵੇਦ ਵਿਦੰਗ ਪੜ੍ਹੇ ਕੰਸੀ ਦੇ ਵਿੱਚ ਜਾ ਕੇ, ਇਸ ਕਰਕੇ ਉਹਨਾਂ ਨੂੰ ਪੰਡਿਤ ਗੁਲਾਬ ਸਿੰਘ ਕਿਹਾ ਜਾ। ਉਹਨਾਂ ਦੇ ਗ੍ਰੰਥਾਂ ਭਾਵੇਂ ਚਾਰ ਕੇ ਮਿਲਦੇ ਆ, ਪਰ ਬਹੁਤ ਸਰਲ ਤੇ ਗੂੜ ਸਿਧਾਂਤ ਉਹਦੇ ਵਿੱਚ ਮਿਲਦੇ। ਪੰਡਿਤ ਗੁਲਾਬ ਸਿੰਘ ਲਿਖਦੇ ਨੇ, ਹਰ ਨਾਮ ਭਜੇ ਜਗ ਭੀਤਰ ਜੋ, ਉਹ ਸਵਈ ਆਇਆ ਕਸਵਈਏ ਦੀ ਚਾਰ ਲੈਣਾ, ਸੰਤਾਂ ਦੀ ਮਹਿਮਾ ਦੀ ਬਾਤ ਇਹਦੇ ਵਿੱਚ ਆ ਜਾਏਗੀ। ਹਰ ਨਾਮ ਭਜੇ ਜਗ ਭੀਤਰ ਜੋ ਜਾਣੀ ਸੁਧ ਯਾਦਿਕ ਕੋਟ। ਇਹ ਜਨਣੀ ਪੁੱਤਰ ਇਹੋ ਜਿਹਾ ਪੈਦਾ ਕਰ ਜਿਹੜਾ ਜੰਮਦੇ ਹੀ ਧਰੂਮ ਭਗਤ ਵਾਂਗੂ ਪ੍ਰਹਲਾਦ ਵਾਂਗੂ ਬੰਦਗੀ ਕਰਨ ਲੱਗ। ਹਰ ਨਾਮ ਭਜੇ ਜਗ ਭੀਤਰ ਜੋ ਜਨਣੀ ਸੁਤ ਜਾਵਿਦ ਕੋ ਬਜਾਏ ਅਥਵਾ ਜਨਣੀ ਸੁਤ ਸੋਏ ਜਨੇ। ਰਣ ਭੀਤਰ ਜੋ ਅਰਕੇ ਦਲਕਾ ਜਾਂ ਫਿਰ ਚਮਕੌਰ ਦੇ ਯੁੱਧ ਵਿਚ ਸਵਾ ਸਵਾ ਲੱਖ ਨਾਲ ਲੜਨ ਵਾਲਾ ਮਾਂ ਦਾ ਪੁੱਤ ਇਹੋ ਜਿਹਾ ਪੈਦਾ ਕਰੇ ਜਿਹਨੂੰ ਦੁਸ਼ਮਣੀ ਦੀ ਮੂੰਹ ਚੁੰਗਲੀਆਂ ਪਾ ਜਾਣ ਵੀ ਇੱਕੋ ਹੀ ਸਵਾ ਲੱਖ ਨਾਲ ਡਰੇ। ਸਵਾ ਲੱਖ ਸੇ ਇੱਕ ਲੜਾਓ ਤਬੈ ਗੋਬਿੰਦ ਸਿੰਘ ਨਾਲ ਵਿਸਾਖੀ ਵਾਲੇ ਦਿਨ ਉਹ ਫਲ ਦੱਸਦਾ ਜੀ। ਅਥਵਾ ਜਨਣੀ ਸੁਤ ਸੋਏ ਜਲੈ ਰਣ ਭੀਤਰ ਜੋ ਅਰਕੇ ਦਲ ਕਾਏ ਸਿਰ ਲਓ ਤਨ ਦਾਨ ਕਰੇ ਜਗ ਮੈਂ। ਜੇ ਲੋੜ ਪੈ ਜਾ ਆਪਣੇ ਸਿਰ ਦਾ ਦਾਨ ਵੀ ਕਰ ਦੇ ਸੀਸ ਪਾਰ ਦੇ। ਜਾਨੀ ਸੁਤ ਯਾਦਿਤ ਕੋ ਲਿਖ ਜਾਏ ਨ ਤੀਨ ਬਿਨਾ ਕਿਰਮ ਕੇ ਸੁਤ ਕੇ ਹਿੱਤ। ਐ ਜਨਣੀ ਇਹ ਤਿੰਨਾਂ ਤੋਂ ਬਿਨਾਂ ਕੀੜੇ ਨਾ ਪੈਦਾ ਕਰ ਸਮਾਜ ਦਾ ਮਾਲ ਖਾ ਜਾਣਗੇ ਨੋਚ ਨੋਚ ਕੇ। ਇਨ ਤੀਨ ਬਿਨਾਂ ਕਿਰਮ ਕੇ ਸੁਧ ਕੇ ਹਿੱਤ ਜੋਬਨ ਨਹਿ ਅਕਾਰ ਗਵਾਏ। ਕਿਉਂ ਐਵੇਂ ਜੋਬਨ ਆਪਣਾ ਵਿਅਰਥ ਗਵਾਏ ਕੀੜੇ ਮਕੌੜੇ ਨਾ ਪੈਦਾ ਕਰ। ਇਹ ਸੰਤਾਂ ਦੀ ਮਾਂ ਨੂੰ ਕਿਹਾ ਕਿ ਧਨ ਜਨਣੀ ਜਿਨ ਜਾਇਆ ਧਨ ਪਿਤਾ ਫਰਦਾ। ਸੰਤ ਸ਼ਬਦ ਆਪ ਸੁਣ ਰਹੇ ਸੀ ਆਪ ਜੀ। ਇਹ ਸੰਤ ਸ਼ਬਦ ਦੇ ਤੇ ਅਨੰਤ ਅਰਥਾਂ ਦੇ ਵਿੱਚੋਂ ਕਿਉਂਕਿ ਸਮੇਂ ਦੀ ਮਹਾਂਪੁਰਸ਼ਾਂ ਦੇ ਮਨ ਵਿੱਚ ਵਿਚਾਰ ਆ ਗਏ ਕਿ ਮੈਨੂੰ ਵੀ ਬੁਲਾਉਣਾ ਚਾਹੁੰਦੇ ਸੀ, ਨਹੀਂ ਤਾਂ ਸੁਣਨ ਵਿੱਚ ਬਹੁਤ ਆਨੰਦ ਹੈ। ਦੂਸਰਾ ਨੱਕ ਨੱਥ ਖਸਮਤ ਕਿਰਤ ਤੱਕੇ ਦੇ ਜਾਣਾ ਜਾਣੇ ਤਾਂ ਬੜੀ ਅਸਰ ਦਿਖੇਡ ਵਰਤੀ। ਮੇਰਾ ਜਿਹੜਾ ਪ੍ਰੋਗਰਾਮ ਸੀ ਉਹ ਪ੍ਰੋਗਰਾਮ ਬਣਿਆ ਸੀ ਕੈਨੇਡਾ ਦਾ, ਟਿਕਟ ਹੋਈ ਹੋਈ ਸੀ ਕੈਨੇਡਾ ਤੋਂ ਬਾਅਦ ਅਮੈਰੀਕਾ, ਉਸ ਤੋਂ ਬਾਅਦ ਇੰਗਲੈਂਡ, ਸਾਰੇ ਥਾਵਾਂ ਦੇ ਪ੍ਰੋਗਰਾਮ ਬਣੇ ਹੋਏ ਨੇ ਵੀ ਕਿੰਨਾ ਕਿੰਨਾ ਸਮਾਂ ਕਿਹੜੇ ਗੁਰਦੁਆਰੇ ਸਨ। ਇਹ ਭਜੰਗੀ ਦਾ ਹਰਪ੍ਰੀਤ ਸਿੰਘ ਸਾਡੀ ਅਕੈਡਮੀ ਦਾ ਬੱਚਾ ਹੈ ਔਰ ਇਹ ਆਸਟ੍ਰੇਲੀਆ ਵਿੱਚ ਆ ਕੇ ਇੱਕ ਆਪਣੀ ਵਿਸ਼ੇਸ਼ ਥਾਂ ਬਣਾ ਰਹੀ ਹੈ ਜਿਹਦੇ ਕੋਲ ਇਸ ਵੇਲੇ ਘੱਟੋ ਘੱਟ 100 ਬੱਚਾ ਕੰਮ ਕਰ ਰਿਹਾ ਹੈ ਅੱਗੇ। ਇਹ ਦੋ ਬੱਚੇ ਸੀ ਸਾਡੀ ਪੂਰੀ ਅਕੈਡਮੀ, ਭਾਵੇਂ 1050 ਬੱਚੇ ਨੇ ਉੱਥੇ ਖੜੇ, ਪਰ ਇਹ ਦੋ ਬੱਚੇ ਐਸੇ ਸੀ, ਇੱਕ ਅੰਮ੍ਰਿਤਪਾਲ ਸਿੰਘ ਦੀ ਤਰਫੀ। ਅੰਮ੍ਰਿਤਪਾਲ ਸਿੰਘ ਬਾਣੀ ਜੀ ਦੇ ਨਾਲ ਵੀ ਅੱਗੇ ਲੱਗਦੇ, ਪਰ ਇਹਨੇ ਦੋਨੇ ਪਾਸੇ ਸੰਭਾਲਿਆ। ਇਹ ਅਕੈਡਮੀ ਦੇ ਘੱਟੋ ਘੱਟ 20 ਵਿਦਿਆਰਥੀ ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ। ਇਹ ਵਾਰ ਵਾਰ ਫੋਨ ਕਰਦਾ ਸੀ, ਬਾਬਾ ਜੀ ਤੁਸੀਂ ਨਾ ਬਸ ਇਹ ਭੋਲਾ ਥੋੜ੍ਹਾ ਜਿਹਾ ਇਸ ਤਰ੍ਹਾਂ ਹੀ ਬੋਲਦਾ, ਤੁਸੀਂ ਨਾ ਜਲਦੀ ਦੇ ਕੇ ਇੱਥੇ ਆ। ਮੈਂ ਕਿਹਾ ਬੇਟਾ ਪਹਿਲਾ ਪ੍ਰੋਗਰਾਮ ਕੈਨੇਡਾ ਦਾ ਬਣਿਆ ਤੇ ਤੁਹਾਡਾ ਆਸਟ੍ਰੇਲੀਆ ਦਾ ਵੀਜ਼ਾ ਮੈਨੂੰ ਬਾਅਦ ਚ ਮਿਲਿਆ, ਇਹ ਮੈਂ ਬਾਅਦ ਚ ਆਉਂ। ਚਲੋ ਕੀ ਕਹਿ ਸਕਦਾ ਸੀ, ਉਹ ਕਾਰਨ ਇਹੋ ਜਿਹਾ ਵਰਤਿਆ ਵੀ ਨੱਕ ਨੱਥ ਖਸਮਤ ਕਿਰਤ ਤੱਕੇ ਦੇ ਵੀ ਪਹਿਲਾਂ ਆਸਟ੍ਰੇਲੀਆ ਦਾ ਹੀ ਪ੍ਰੋਗਰਾਮ ਬਣ ਗਿਆ। ਤੇ ਉਹਨਾਂ ਦੇ ਹੁਣ ਫੋਨ ਆ ਰਹੇ ਨੇ, ਅਜੇ ਮੈਂ ਤਾਂ ਗੱਲ ਨਹੀਂ ਕੀਤੀ, ਮੈਂ ਕਿਹਾ ਵੀ ਪ੍ਰਧਾਨ ਨੂੰ ਕਹਿੰਦੇ ਕੱਲ ਨੂੰ ਗੱਲ ਕਰਾਂਗੇ। ਤੇ ਉਹ ਸੋਚਦੇ ਕੈਨੇਡਾ ਵਾਲੇ ਵੀ ਆਉਣਾ ਸਾਡੇ ਕੋਲ ਸੀ, ਇਹ ਆਸਟ੍ਰੇਲੀਆ ਜਾ ਵੜੇ ਵੀ ਗੱਲ ਕੀ ਬਣ ਜਾ ਰਹੇ, ਕਿਸੇ ਦੇ ਕੋਈ ਵੱਸ ਨਹੀਂ। ਜੈ ਮਸਾਲੇ ਤੈ ਬੈਸਾ ਸਵਾਮੀ ਜੈ ਭੇਜੇ ਤੈ ਜਾਵਾਂ ਸਭ ਨਗਰੀ ਮੇਂ ਇੱਕੋ ਰਾਜਾ ਸਭੇ ਪਵਿੱਤਰ ਹੈ। ਸਭ ਦੇ ਵਿੱਚ ਚਲੋ ਸਰੀਰ ਤਾਂ ਸਾਰੇ ਦੇ ਥੱਕਦੇ ਆ, ਉਨਾ ਕੁ ਮੇਰਾ ਵੀ ਥੱਕਿਆ ਹੋਊ, ਇਹਦੀ ਤਾਂ ਕਦੇ ਪਰਵਾਹ ਨਹੀਂ ਕਰੀ। ਪਰ 26 ਘੰਟੇ ਪਾਣੀ ਦੀ ਬੋਤ ਵੀ ਮੂੰਹ ਦੇ ਵਿੱਚ ਨਹੀਂ ਮੈਂ ਪਾਈ, ਇਸ ਕਰਕੇ ਥੋੜਾ ਜਿਹਾ ਉਹਦਾ ਭੁੱਖਦਾਰ ਪਿਆਸ ਦਾ ਗਲੇ ਤੇ ਵੀ ਅਸਰ ਹੈ ਤੇ ਜਿਸਮ ਤੇ ਵੀ ਅਸਰ, ਥਕਾਨ ਦਾ ਘੱਟ ਹੈ, ਇਹ ਥੋੜਾ ਜਿਹਾ ਜਾ ਰਿਹਾ। ਇਸ ਕਰਕੇ ਜਦੋਂ ਬਾਬਾ ਜੀ ਦਾ ਹੁਕਮ ਮਿਲਿਆ ਵੀ ਆਉਣਾ ਹੈ ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਬਾਬਾ ਜਗਜੀਤ ਸਿੰਘ ਜੀ ਹਰਕੁਆਲੀ ਮਹਾਂਪੁਰਸ਼ ਇੱਥੇ ਨੇ, ਮੈਂ ਕਿਹਾ ਵੀ ਫਿਰ ਹੁਕਮ ਮੰਨਿਆ ਹੋਵੇ, ਪ੍ਰਵਾਨ ਦੀ ਗੱਲ ਵੀ ਹੈ, ਵਚਨ ਜੋ ਸਤਿਗੁਰਾਂ ਦਾ ਤੇ ਸੰਤ ਸੰਮੇਲਨ ਰੱਖਿਆ ਇਹਦੇ ਚ, ਮੈਂ ਕਿਹਾ ਵੀ ਉਹ ਵੱਡੇ ਲੰਬੇ ਟਾਈਮ ਥੋੜਾ ਜਿਹਾ ਵੀ ਮੈਂ ਪਹਿਲਾਂ ਲਾਉਂਦਾ ਤਾਂ ਠੀਕ ਸੀ ਗੱਲ ਹੈ, ਜਿਹੜੇ ਪਿੱਛੇ ਵਾਲੀ ਗੱਲ ਹੈ ਵੀ ਥੋੜਾ ਜਿਹਾ ਮੈਨੂੰ ਕੋਈ ਬਹੁਤੀ ਪਸੰਦ ਨਹੀਂ ਸੀ ਕਰਦੇ, ਕਿਉਂਕਿ ਵੱਡੇ ਇਲਮੀਆਂ ਦਾ ਟਾਈਮ ਬਾਅਦ ਵਿੱਚ ਆਈ। ਖੈਰ ਇਹ ਆਪ ਜਿਹੜੀ ਸੰਤ ਸ਼ਬਦ ਦੀ ਬਾਤ ਹੈ, ਹੁਣ ਇਹ ਬਾਬਾ ਜੀ ਕਹਿ ਰਹੇ ਸੀ ਵੀ ਸੱਤ ਸ਼ਬਦ ਤੋਂ ਹੀ ਸੰਤ ਸ਼ਬਦ ਹੈ। ਸੱਤ ਸ਼ਬਦ ਕਿਵੇਂ ਬਣਦਾ ਹੈ, ਉਹਦੀ ਅਲਕ ਲਾ ਦਿੱਤੀ, ਸੱਤ ਸ਼ਬਦ ਬਣ ਗਿਆ। ਸੱਤ ਕਿਸ ਨੂੰ ਕਹਿੰਦੇ ਨੇ? ਤ੍ਰੈ ਕਾਲ ਵਧਦੇ ਹਨ ਸੱਤ ਨੂੰ, ਜਿਹੜਾ ਤਿੰਨਾਂ ਕਾਲਾਂ ਦੇ ਵਿੱਚ ਵਾਧ ਰੂਪ ਹੈ, ਜਿਹਦਾ ਵਾਧ ਨਹੀਂ ਹੁੰਦਾ ਉਹ ਸੱਤ ਹੈ। ਉਹਨੂੰ ਗੁਰਬਾਣੀ ਚ ਕਹਿੰਦੇ ਆਦਿ ਸੱਚ ਜੁਗਾਦ ਸੱਚ ਰੈਪੀ ਸੱਚ ਨਾਮ ਕੋਚ ਵੀ ਸੱਚ। ਸੱਤ 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 ਪ੍ਰਭ ਸਵਾਮੀ ਪਰਮਾਤਮਾ ਸੱਤ ਹੈ। ਤਿੰਨਾਂ ਕਾਲਾਂ ਦੇ ਵਿੱਚ ਭੂਤ ਕਾਲ, ਭਵਿੱਖ ਕਾਲ, ਵਰਤਮਾਨ, ਉਹ ਸਾਰਿਆਂ ਕਾਲਾਂ ਚ ਸੱਤ ਹੈ, ਇਸ ਕਰਕੇ ਉਹਨੂੰ ਸੱਤ ਕਹਿੰਦੇ। ਤੇ ਉਹਦੀ ਅਲਕ ਦਾ ਸਰੂਪ ਬਦਲਦੀ ਹੈ, ਉਹਦੇ ਜਿਹੜੀਆਂ ਤਿੱਖੀਆਂ ਨੋਕਾਂ ਹਨ ਤੇ ਉੱਪਰ ਨੂੰ ਸਿੱਧੀਆਂ ਹੋ ਜਾਣ, ਫਿਰ ਤਾਂ ਅਲਕ ਬਣ ਜਾਂਦੀ ਹੈ। ਜੇ ਹੇਠਲੇ ਪਾਸੇ ਨੂੰ ਨੋਕਾਂ ਜਿਹੀਆਂ ਕਰਦੀ ਉਹਦੀ ਅਲਕ ਦੀਆਂ, ਫਿਰ ਟਿੱਪੀ ਤਾਂ ਹੀ ਬਣਦੀ ਹੈ, ਫਿਰ ਟਿੱਪੀ ਬਣਦੀ ਉਹਦੀ। ਜਿਵੇਂ ਅਲਕ ਨੇ ਰੂਪ ਬਦਲਿਆ ਤੇ ਸ਼ਬਦ ਦਾ ਅਰਥ ਬਦਲ ਗਿਆ, ਇਸੇ ਤਰ੍ਹਾਂ ਪਰਮਾਤਮਾ ਸੱਤ ਤੋਂ ਜਦੋਂ ਸੰਤ ਬਣਦਾ ਨਾ, ਬਸ ਅਲਗ ਦੀ ਤਰ੍ਹਾਂ ਕਰਵਟ ਹੀ ਲੈਂਦਾ ਸੰਤ ਨਾਮ ਨੇ, ਭੇਦ ਕੁਛ ਨਾ ਕਰਵਟ ਹੀ ਲਈ ਆ ਉਹਨੇ, ਹੋਰ ਕੁਛ ਕੀਤਾ। ਤੇ ਉਹਦੇ ਨੂੰ ਪੁੱਛਿਆ ਭਗਵਾਨ ਕ੍ਰਿਸ਼ਨ ਮਹਾਰਾਜ ਜੀ, ਦੱਸੋ ਸੰਤ ਬਾਰੇ ਤੁਹਾਡਾ ਕੀ ਖਿਆਲ ਹੈ? ਕਹਿੰਦੇ ਉਦੋਂ ਮੈਂ ਅਰ ਸੰਤ, ਦੇਖਣ ਦੇ ਵਿੱਚ ਤਾਂ ਦੋ, ਉਦੋਂ ਮੈਂ ਅਰ ਸੰਤ ਦੋ ਨਾ ਹੂੰ, ਮੈਂ ਨਹੀਂ ਬਸਵਾਂ ਸੰਤ ਰਜਵਾਂਗੀ, ਮੈਂ ਹੀ ਸੰਤਾਂ ਦੇ ਹਿਰਦੇ ਚ ਬਸਦਾ, ਪ੍ਰਭ ਜੀ ਬਸਦਾ, ਸਾਧ ਕੀ ਦੱਸ। ਸੰਤ ਕੀ ਕਰਦਾ ਹੈ? ਦੇਖੋ ਇਹ ਜ਼ਹਿਰੀਲਾ ਪ੍ਰਚਾਰ ਇਹਦਾ ਹੁੰਦਾ ਰਹਿਣਾ। ਬਾਬਾ ਜੀ ਨੇ ਪਿੱਛੋਂ ਆ ਕੇ ਦੋ ਇਸ਼ਾਰੇ ਕੀਤੇ ਹੈ, ਉਹਦੇ ਬਾਰੇ ਕਹਿਣਾ ਬਹੁਤ ਜ਼ਰੂਰੀ ਹੈ। ਇੱਕ ਤਾਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਤੇ ਗੁਰਚਰਨ ਸਿੰਘ ਜੀਉਣਵਾਲ, ਜਗਤਾਰ ਸਿੰਘ ਜੱਸ, ਇਹ ਤਿੰਨੇ ਆਏ ਮੇਰੇ ਨਾਲ ਚਰਚਾ ਕਰਨ ਵਾਸਤੇ ਦਸਮ ਗ੍ਰੰਥ ਦੇ, ਨਿਊਯਾਰਕ ਦੀ ਗੱਲ। ਜੇ ਉਹਦੀਆਂ ਕੈਸਟਾਂ ਨਾ ਬਣੀਆਂ ਹੁੰਦੀਆਂ ਤਾਂ ਇਹਨਾਂ ਦਾ ਝੂਠ ਸੱਚ ਬਣ ਜਾਂਦਾ। ਉਹਦੀ ਅੱਖਰ ਅੱਖਰ ਦੀ ਕੈਸਟ ਬਣੀ ਆ, ਉਹਦੇ ਲਈ ਤਾਂ ਮੈਂ ਬਹੁਤੀ ਲੰਮੀ ਨਹੀਂ ਗੱਲ ਕਰੂੰ। ਉਹਦਾ ਕੈਸਟਾਂ ਦੇਖ ਲਓ ਵੀ ਕੀ ਹੋਇਆ। ਉੱਥੇ ਪ੍ਰੋਫੈਸਰ ਸਾਹਿਬ ਨੂੰ ਸੰਗਤ ਦੇ ਬਹੁਤ ਸਾਰੇ ਸਰੀਰ ਨੌਜਵਾਨ ਵੀਰ ਉਹਦੇ ਗੱਲ ਪੈ ਗਈ ਵੀ ਤੈਨੂੰ ਬੋਲਣ ਨਹੀਂ ਦੇਣਾ, ਕਿਉਂਕਿ ਤੂੰ ਪਹਿਲਾਂ ਗੱਲ ਕਰਦੇ ਜਾ ਕੇ ਮਾਫ਼ੀ ਮੰਗ। ਗੁਰਦੁਆਰੇ ਦੇ ਪ੍ਰਧਾਨ ਨੇ ਖੜ ਕੇ ਕਿਹਾ ਵੀ ਇਹ ਡਿਬੇਟ ਹੁਣ ਇਸ ਕਰਕੇ ਨਹੀਂ ਹੋ ਸਕਦੀ ਵੀ ਤੁਸੀਂ ਚਾਹੁੰਦੇ ਨਹੀਂ ਹੋ, ਇਸ ਕਰਕੇ ਅਸੀਂ ਪ੍ਰੋਗਰਾਮ ਕੈਂਸਲ ਕਰ ਦਿੱਤਾ। ਤੇ ਉਹ ਪ੍ਰੋਗਰਾਮ ਕੈਂਸਲ ਕਰ ਦਿੱਤਾ। ਪ੍ਰੋਫੈਸਰ ਸਾਹਿਬ ਦੇ ਚੇਲਿਆਂ ਨੇ ਸੰਗੀਆਂ ਨੇ ਐਸੀ ਚਲਾਕੀ ਕੀਤੀ, ਜਦੋਂ ਸਟੇਜ ਤੇ ਮੈਂ ਉੱਠਿਆ ਉਹ ਇੱਧਰ ਨੂੰ ਪਿੱਠ ਹੋਈ, ਮੇਰੀ ਪਿੱਠ ਦੀ ਫੋਟੋ ਖਿੱਚ ਕੇ ਅਖਬਾਰ ਚ ਦੇ ਦਿੱਤੀ, ਰੰਧਾਵੇ ਵਾਲਾ ਭੱਜ ਗਿਆ, ਇਹਨੇ ਦਸਮ ਗ੍ਰੰਥ ਤੇ ਗੱਲ ਨਹੀਂ। ਉਹ ਆਹ ਬਾਤ ਹੈ ਜਿਹੜੀ ਸ਼ਰਨ ਇਹ ਖਬਰ ਲਾਈ ਸਪੋਕਸਮੈਨ, ਸਪੋਕਸਮੈਨ ਵਾਲੇ ਨੂੰ ਕੀਤਾ ਫੋਨ ਵੀ ਭਰਾਵਾ ਤਿਆਰ ਹੋ ਜਾ ਵੀ ਤੈਨੂੰ ਕੋਈ ਸ਼ਾਇਦ ਇਹੋ ਜਿਹਾ ਪਹਿਲਾਂ ਨਾ ਟਕਰਿਆ ਹੋਵੇ, ਵੀ ਤਾਂ ਲਾਈ ਆ ਝੂਠੀ ਖਬਰ, ਉਹ ਬੰਦੇ ਹੋਰ ਜਿਹੜੇ ਚੁੱਪ ਕਰ ਜਾਣ ਤੇਰੀ ਝੂਠਾ ਖਬਰ, ਅਸੀਂ ਨਹੀਂ ਚੁੱਪ ਕਰ। ਹੁਣ ਤੋਂ ਦੱਸ ਇਹਦਾ ਹਿਸਾਬ ਕਰਨ ਅਦਾਲਤ ਦੇ ਵਿੱਚ ਆਉਣਾ ਜਾਂ ਆਪਾਂ ਹੀ ਕਰ ਲਈਏ? ਤੇ ਉਹ ਕਹਿੰਦੇ ਜੀ ਦੇਖੋ ਸਾਡੇ ਕੋਲ ਜਿਵੇਂ ਖਬਰ ਆਈ ਸੀ ਲਾ ਦਿੱਤੀ, ਵੀ ਜਿਵੇਂ ਆਦਮੀ ਆ ਤੁਸੀਂ ਭੇਜ ਦਿਓ ਤੁਹਾਡੀ ਲਾ ਦਿੰਦੇ। ਮੈਂ ਕਿਹਾ ਜੇ ਲਾ ਦੇਗਾ ਤੇਰਾ ਖਹਿੜਾ ਛੁੱਟ ਜੂ, ਨਹੀਂ ਅਦਾਲਤ ਜਾ ਕੇ ਜਵਾਬ ਦੇਣਾ। ਉਹਨੇ ਸਹੀ ਖਬਰ ਉਸੇ ਤਰ੍ਹਾਂ ਲਾ ਦਿੱਤੀ ਜਿਵੇਂ ਸਾਡੀ ਫੋਟੋ ਸੀ ਉਹਦੇ ਚ। ਚਲੋ ਲੋਕਾਂ ਦੇ ਵਿੱਚ ਰਹੀ ਗੱਲ, ਤੇ ਫਿਰ ਵੀ ਜੇ ਕੋਈ ਮੂਰਖ ਸੁਭਾਅ ਦਾ ਅਜੇ ਵੀ ਉਹ ਕੈਸਟ ਨੂੰ ਦੇਖਣ ਦੇ ਬਾਵਜੂਦ ਹੀ ਕਹੀ ਜਾਂਦਾ ਹੈ, ਫਿਰ ਤਾਂ ਆਦਿ ਦੇ ਕੁੱਤੇ ਵਾਲੀ ਬਾਤ ਹੈ, ਉਹਦਾ ਤਾਂ ਕੋਈ ਲਾ ਨਹੀਂ ਹੈ, ਇਹ ਸੁਭਾਅ ਹੁੰਦਾ ਹੈ। ਦੂਸਰੀ ਰਹੀ ਬਾਤ ਜਿਹੜੇ ਬਾਬਾ ਜੀ ਕਹਿੰਦੇ ਸਰੀਰ ਤੁਹਾਨੂੰ ਪਤਾ ਹੈ ਵੀ ਉਹਦੇ ਤੇ ਕੇਸ ਹੋਇਆ, ਮੈਂ ਉਹ ਬਾਬਾ ਜੀ ਦੀ ਜਾਣਕਾਰੀ ਵਾਸਤੇ ਦੱਸ ਵੀ ਸ਼ਾਇਦ ਤੁਹਾਨੂੰ ਪੂਰੀ ਤਰ੍ਹਾਂ ਪਤਾ ਨਹੀਂ ਲੱਗੇ ਕਿਉਂਕਿ ਮੈਂ ਉੱਥੋਂ ਆਇਆ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਉਸ ਪੰਜਾਬੀ ਦੇ ਅਖਬਾਰ ਨੇ ਕੋਈ ਗੁਰੂ ਨੂੰ ਛੱਡਿਆ ਜਿਹਦੇ ਤੇ ਟੀਕਾ ਟਿੱਪਣੀ ਨਹੀਂ ਕੀਤੀ। ਸੰਤਾਂ ਦੀ ਤਾਂ ਗੱਲ ਹੀ ਬਹੁਤ ਛੋਟੀ ਰਹਿ। ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ جو بچن کہے وہ اثر ہو گئے سارے بابا جی میں ہوں جہاں کام کرنا مکالو کر لیں گے جہاں ہوں آپ سنت شبد بارے بھی کر رہے ہیں میرا یہی نہ کرتے رہیے گروپ بیٹھے نام کا لا بھی لے لیں گے گرو گرنتھ صاحب بارے انہوں نے مک کی گل بھی کوئی کیونکہ بابا جی کا حکم ہونا ہے یہ بھی حکم کا بھی ستکار ہو گئے وہ کہتے جہاں گرو گرنتھ صاحب کا اصلی سروپ سی وہ نہیں ہے ہوں سکھوں وہ کتنے ہے کہتے نرملیا کے اداسیاں نے پاٹ کے ساڑ دیتا سی ایک کیس تو انہوں نے اداسیا سے نرملیا نے بھی آپ دس بھی کہڑے سارے بزرگ جہاں نے ابھی گرو گرنتھ کا ستکار کرتے ہیں یہ تو سارے جمع لاتی ہے وہ بھی سنت سماج کے سارے آگو کٹھے ہو کے پنجاب کے مکھ منتری کو گئے انہوں نے بٹھایا بھی سردار جی گل سن لیا دھیان ساری تو گل رہے گی چھوٹے اسی اپنے واسطے تو آئے ہی نہیں تیرے کو سنتا کا بتھیرا اپمان کر لیا جھوٹ بتھیرا بولیا یہ مکھ منتری کہنے لگا جی ساڈا بھی بتھیرا کم ہے تھوڑی بات ہو رہا ہے سنتا بھی ہو رہا ہے تے لوگوں دیا گلا نے اٹن پا دیتے تو گلا بڑھتی نہیں جس میں سنت تھوڑے جی گمل ہوتے ہیں یہ محسوس ہوتا ہے بھائی بات تھی تو ساری تو رہی گل آ گئی آپ بھائی ہوں تو یہ دس جی ہوں بھی کچھ نہیں کرنا تو پھر تیری ذمہ داری کیا کر وہ کہنا جی ٹھیک سنت سماج کے آگو کے ملن تو بعد انہوں نے کیس رجسٹر کر دیتا ہے یہ جا کے جمانت منگی ہائی کورٹ کو ہائی کورٹ نے جواب دے کیونکہ پنجاب سرکار نے 295 دھارا ایک بنائی ہے بھی جہاں کسی دیا دھرم دھارک بھاوناواں ٹھیس پہنچاؤں گا انہوں 15 سال نہیں پہ اس کر کے یہو جی لوگوں کا تو یہی حشر ہے کل ہائی کورٹ کے جج سردار ہرپور سنگھ وہ میرے رشتے دار ہے گرپریت کا مم ہے وہ کہ میں میرا وعدہ سی کہ باہر جان تو پہلے میں مل کے جاؤں وہ پچھے میرے مل کے آنا پیا اتنے بھی غلط ہوئی وہ کہنا جی یہو جی گلوں جڑا اگنور کر دینا چاہیے یہ کی چھوٹیاں گلوں یہ اس طرح جڑے اکال تخت وہ دھڑا دھڑ شیکی جانے یہ اکال تخت کے جتھے دار تھوڑا سوچنا چاہیے جج صاحب ہے ایک گل سن آپ بیٹھے پروار میں تیرا رشتے دار ہے تو میرا رشتے دار ہے بھی آ کاکا بیٹھا ڈی سی جڑا تیرا کاکا لگیا ہوا ادھر ہریانے چ لگیا ڈی سی میں کہا پڑھی لکھی فیملی ہے سر بھی میں سر ایک گل پوچھ میں دسو میں کہا تھی ہائی کورٹ کے سینئر جج رہے کہتے ٹھیک ہے میں کہا جی تھی عدالت کوئی مجرم چیلنج کر دے بھی جا جج کر لو جا کچھ کرنا تھی کی کرو گے بارے ہار لے کے کرو گے جج صاحب کہتے ہیں جی میں قانونی کاروائی کروں گا قانونی کاروائی وہ کی گل کرتے یہ گل نہیں کہتی وہ بھی مر گئی کہتے ٹھیک ہے سو ستگرو مہاراج صاحب کرپا کر نندک کا ماتھا کل نندک کی کد کد ہونا ہی خسم ایویں پانا جو جو نندک رہے سنت کی تو سنت سنتاں دار کچھ بگڑے گا پر سنت ہو حیرانی کی بات یہ ہے کہ ارداس ویلے تو اصل یہ گل کہیں گے جنہوں نے دیکھ سن کے انڈٹ کیا تین کی کمائی کا دھیان رکھے بولو جی واہ یہ کھے واسطے کہنے گرودوارے کے کندھا میں کہنے اسی سکھ واسطے ہو جی تو اکھی بھی کسی کا اپراہ دیکھ لیا نا سکھا تو معاف کر کوئی بات نہیں دیکھیا کچھ بھی نہیں دیکھو اکھان کا کام کنا بھی چلائی جاتا دنیا اگے بھی تینوں پتا نا جی میں سنیا ہے یعنی کنا تو ہی کام چلے اکھان تو رہی نہیں سنسار دیکھو دیکھ دے بچ بھی شاستر کہتا ہے بھی دیکھ دے بچ بھی انترا ہو سکتا وہ کہتے کیوں ہو سکتا اریک ادھارنا دیتی بھی آ دیکھا اس طرح سے بچوں آ گل نکلی وہ بھی وچار کرنے کی لوگ سو اس کر کے خالسا سو جو نندا تک یہ پہلا کام ہے اسی ندیا دو جی باقی یہی بات سنت سنت اور پرماتما بھید نہیں ہے کوئی سنت پرماتما کا پرتینت ਭਗਤ ਜੀ ਇਹ ਗੱਲ ਕਹਿੰਦੇ ਆ ਜਦੋਂ ਪਰਮਾਤਮਾ ਨੇ ਇੱਕ ਮਿੱਠਾ ਜਿਹਾ ਪਿਆਰ ਵਧਾਉਣ ਵਾਸਤੇ ਝਗੜਾ ਕੀਤਾ ਰਵਦਾਸ ਦੇ ਨਾਲ, ਉਹ ਕਹਿੰਦੇ ਭਗਵਾਨ ਇੱਕ ਗੱਲ ਸੁਣ ਲੈ ਵੀ ਜਿਹੜੇ ਨਿੰਦਕ ਲੋਕ ਨਾ ਉਹ ਤਾਂ ਪਹਿਲਾਂ ਤੈਨੂੰ ਮੰਨਦੇ ਨਹੀਂ ਹੈ, ਪਹਿਲੇ ਨਹੀਂ ਮੰਨਦੇ ਤੈਨੂੰ, ਵੀ ਜਿਹੜੇ ਅਸੀਂ ਹੈ ਸਾਡੇ ਨਾਲ ਤੂੰ ਝਗੜਾ ਪਾ ਕੇ ਬਹਿ ਗਿਆ, ਵੀ ਤੇਤੋਂ ਬਿਨਾਂ ਅਸੀਂ ਕੱਖ ਦੇ ਨਹੀਂ ਤੇ ਸਾਤੋਂ ਬਿਨਾਂ ਤੈਨੂੰ ਮੰਨਣ ਵਾਲਾ ਕੋਈ ਨਹੀਂ, ਪ੍ਰਭ ਤੇ ਜਨ ਜਨੀਜ ਹੈ ਜਨ ਤੇ ਸਵਾਮੀ। ਇਸ ਕਰਕੇ ਉਹ ਕਹਿੰਦੇ ਮੈਂ ਤਾਂ ਇੱਕ ਲੋਕਾਂ ਦੇ ਵਿੱਚ ਇਹ ਗੱਲ ਪਹੁੰਚਾਉਣ ਵਾਸਤੇ ਝਗੜਾ ਕੀਤਾ ਸੀ। ਭਾਈ ਗੁਰਦਾਸ ਸਾਹਿਬ ਇੱਕ ਸ਼ਬਦ ਹੈ ਮੁਬਾਰਕ ਉਹਨਾਂ ਦਾ, ਉਹ ਕਹਿੰਦੇ ਹੈ ਤੀਰਥ ਨਾਤੇ ਪਾਪ ਜਾਣ ਪਤਤ ਉਦਾਹਰਣ ਨੌ ਕਰਾਇਆ। ਹੁਣ ਕੁੰਭ ਦਾ ਮੇਲਾ ਸੀ ਹਰਿਦੁਆਰ ਤੇ ਕੁੰਭ 12 ਸਾਲ ਬਾਅਦ ਹੁੰਦਾ ਹੈ। ਇਹੋ ਜਿਹੇ ਵਿਦਵਾਨ ਮਹਾਂਪੁਰਸ਼ ਹੋਰ ਬਹੁਤੀ ਤਰ੍ਹਾਂ ਖੋਲ ਕੇ ਦੱਸ ਸਕਦੇ ਆ ਕੁੰਭ ਐਵੇਂ ਤਾਂ ਬਣਦਾ ਨਹੀਂ ਇਹ ਸਮਾਂ ਕਿ ਜਿਸ ਵੇਲੇ ਸੂਰਜ ਜਿਹੜਾ ਤੇ ਸੂਰਜ ਮੇਖ ਰਾਸ਼ੀ ਵਿੱਚ ਆਉਂਦਾ ਹੈ, ਔਰ ਇਹ ਵੀ ਕੋਈ ਜ਼ਰੂਰੀ ਨਹੀਂ ਵੀ ਸੂਰਜ ਚੜ੍ਹਨ ਦੇ ਨਾਲ ਹੀ ਸੰਗਰਾਂਦ ਲੱਗ ਜਾਏ। ਕਈ ਵਾਰ ਸੂਰਜ ਚੜ੍ਹੇ ਨੂੰ ਕੁਛ ਮਿੰਟ ਹੋ ਜਾਂਦੇ ਨੇ ਸੰਗਰਾਂਦ ਉਦੋਂ ਬਾਅਦ ਲੱਗਦੀ ਹੈ, ਸ਼ਾਇਦ ਤੁਹਾਨੂੰ ਉਪਰੀ ਲਗੇਗਾ ਪਰ ਲਿਖਤ ਪੜ੍ਹਤ ਜਾਏਗਾ। ਜਦੋਂ ਸੂਰਜ ਮੇਖ ਰਾਸ਼ੀ ਵਿੱਚ ਆਏਗਾ ਤੇ ਉਸ ਵੇਲੇ ਇਸ ਨੂੰ ਮੇਘ ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਚ ਕਹਿੰਦਾ ਜੱਟਾ ਆਈ ਮੇਘ ਜੱਟਾ ਕੱਚੀ ਭੱਗੀ ਨਾ ਦੇਖ, ਵੀ ਮਤਲਬ ਮੇਘ ਆ ਗਈ ਹੈ। ਇਹ ਮੇਘ ਵੈਸਾਖ ਦੀ ਸੰਗਰਾਂਦ ਦਾ ਨਾਮ, ਮਹਾ ਉਹਨਾਂ ਰਾਸ਼ੀਆਂ ਦੇ ਵਿੱਚ ਇਹ ਰਾਸ਼ੀ ਹੈ ਮੇਘ ਰਾਸ਼ੀ। ਜਦੋਂ ਸੂਰਜ ਵੀ ਮੇਘ ਰਾਸ਼ੀ ਵਿੱਚ ਆ ਜਾਏ ਔਰ ਚੰਦਰਮਾ ਵੀ ਮੇਘ ਰਾਸ਼ੀ ਵਿੱਚ ਆ ਜਾਏ, ਜਿਹੜਾ ਬ੍ਰਿਸਪਤ ਹੈ ਇਹ ਗ੍ਰਹਿ ਸੱਤ ਤਾਰੇ ਇਹਨਾਂ ਦੇ ਨਾਲ ਇੱਕ ਚੰਦਰਮਾ ਕੇ ਦੂਸਰੇ ਨੌ ਗ੍ਰਹਿ ਬਣਦੇ, ਤੇ ਜਿਸ ਵੇਲੇ ਬ੍ਰਿਸਪਤ ਜਿਹੜਾ ਦੇਵਤੇ ਦਾ ਗੁਰੂ ਬਣਿਆ ਹੈ ਉਹ ਬ੍ਰਿਸਪਤ ਗ੍ਰਹਿ ਜਿਹੜਾ ਹੈ ਉਹ ਕੁੰਭ ਰਾਸ਼ੀ ਵਿੱਚ ਆ ਜਾਏ ਉਦੋਂ ਫਿਰ ਕੁੰਭ ਦਾ ਮੇਲਾ ਹੁੰਦਾ ਗੁਰੂ ਪਿਆਰੇ, ਐਵੇਂ ਹੀ ਹੁੰਦਾ। ਇਹ ਤਾਂ ਧਰਤੀ ਦੀ ਚਾਲ ਦੇ ਨਾਲ, ਤੇ ਕਈ ਸਾਲ ਆਪਾਂ ਨੇ ਦੇਖੋ ਮਹਾਰਾਜ ਦੀ ਕੀ ਕਹੀਏ ਕਿਰਪਾ ਦੀ ਇੱਕ ਹੋਰ ਕਹੀਏ ਵੀ ਆ ਨਕਲੀ ਜੀ ਸੰਗਰਾਂਦ ਵਾਲੇ ਬਹੁਤ ਵਧੀਆ ਕੰਮ ਚਲਾ ਰਿਹਾ, ਸੰਗਰਾਂਦ ਨੂੰ ਕੀ ਖੇਡ ਬਣਾਇਆ, ਪੂਰਨਮਾਸ਼ੀ ਸੰਗਰਾਂਦ ਮੱਸਿਆ ਕੋਈ ਨਹੀਂ ਬਣਾ ਸਕਦਾ, ਪਰ ਸਾਡਿਆਂ ਨੇ ਬਣਾ ਕੇ ਦੇਖਦੀ ਵੀ ਲਓ ਜੀ ਸ਼ੁਕਰ ਹੈ ਜੇ ਫੈਕਟਰੀ ਦੇ ਵਿੱਚ ਅਜੇ ਪਹਿਲੇ ਹੀ ਪੁਰਜਾ ਬਣਿਆ ਸੀ ਜਿਹੜਾ ਫੇਲ ਹੋ ਗਿਆ ਸੰਗਰਾਂਦ ਦਾ, ਨਹੀਂ ਪੂਰਨਮਾਸ਼ੀ ਵੀ ਨਕਲੀ ਬਣਨੀ ਸੀ, ਮੱਸਿਆ ਵੀ ਨਕਲੀ ਬਣਨੀ ਸੀ, ਸਾਰੀਆਂ ਹੁੰਦਾ ਤੇ ਫਿੱਤਾਂ ਹੀ ਨਕਲੀ ਬਣ ਜਾਂਦੀਆਂ ਕਿਉਂਕਿ ਫੈਕਟਰੀ ਇਹੀ ਜਿਹੀ ਲੱਗ ਗਈ ਸੀ ਕੈਨੇਡਾ ਚ। ਇਹ ਤਕਲੀਫ ਉਹਨਾਂ ਲੋਕਾਂ ਨੂੰ ਹੋ ਜਾਂਦੀ ਹੈ, ਤੁਹਾਡੇ ਇੱਥੇ ਆਉਣ ਦਾ ਕਾਰਨ ਵੀ ਇਹ ਬਣਿਆ। ਜਦੋਂ ਉਹਨਾਂ ਨੂੰ ਪਤਾ ਲੱਗੇ ਜੀ ਬੈਨ ਕੋਪਰ ਲਾਉਣਾ ਇੱਕ ਕੰਮ ਦਾ, ਉਹ ਇਕੱਠੇ ਹੋ ਕੇ ਕਹਿੰਦੇ ਬਾਬਾ ਉਹਨਾਂ ਨੂੰ ਨਾ ਇੱਥੇ ਆਉਣ ਦਿਓ, ਵੀ ਮਿਹਰਬਾਨੀ ਕਰੋ ਕੈਲੰਡਰ ਦੇ ਮਾਮਲੇ ਦੇ ਵਿੱਚ ਵੀ ਦੂਜੇ ਤੀਜੇ ਮਾਮਲੇ ਦੇ ਵਿੱਚ ਵੀ ਤੁਸੀਂ ਮਿਹਰਬਾਨੀ ਕਰੋ ਵੀ ਉਹਨੇ ਹਟਣਾ ਨਹੀਂ ਬੋਲਣ। ਡਰ ਪੈਦਾ ਹੋ ਗਿਆ, ਦੇਖੋ ਕਿਹੜੀ ਤੋਪ ਹੈ ਮੇਰੇ ਕੋਲ, ਸ਼ਬਦ ਹੀ ਜੇ ਗਲਤ ਨੇ ਤਾਂ ਮੇਰੇ ਸਾਹਮਣੇ ਆ ਕੇ ਬੈਠ ਵੀ ਆ ਗਲਤ ਸ਼ਬਦ, ਕੈਲੰਡਰ ਦੇ ਮਾਮਲੇ 'ਚ ਕੋਈ ਦੱਸ ਦੇਵੇ ਕੀ ਗਲਤ ਕਰਾਇਆ। ਜਿਹੜੀਆਂ 4 ਸੋਧਾਂ 5 ਹੋਈਆਂ ਨੇ ਉਹ ਪ੍ਰਾਪਤਤਾ ਅਨੁਸਾਰ ਸੁੱਖ ਸਹੀ ਹੋਈਆਂ, 5 ਤਖਤਾਂ ਨੇ ਪ੍ਰਮਾਣ ਕਰਦੇ। ਹਰੇਕ ਸੰਗਰਾਂਦ ਨੂੰ ਝਗੜਾ ਪੈਂਦਾ ਸੀ ਵੀ ਆਹ ਜੀ ਹਿੰਦੂਆਂ ਦੀ ਸੰਗਰਾਂਦ ਤੇ ਆਹ ਸਿੱਖਾਂ ਦੀ ਸੰਗਰਾਂਦ, ਤੇ ਜਿਹੜੀ ਸੰਗਰਾਂਦ ਗੁਰੂ ਸਾਹਿਬ ਨੇ ਮੰਨੀ ਉਹ ਕਿਹਦੀ ਹੋਈ, ਇਹਦਾ ਮਤਲਬ ਗੁਰੂ ਹਿੰਦੂ ਸੀ ਉਹ ਸੰਗਰਾਂਦ ਬਣਾਉਂਦੇ ਰਹੇ, ਤੇ ਅਸੀਂ 4-5 ਸਾਲ 10 ਸਾਲ ਅਸੀਂ ਸਿੱਖ ਹੋ ਗਏ ਮੁੜ ਕੇ ਫੇਰ ਹਿੰਦੂ ਬਣ ਗਏ, ਇਹਦਾ ਮਤਲਬ ਕੈਸੀਆਂ ਨਵੀਆਂ ਬਾਤਾਂ। ਸੰਤ ਦੀ ਬਾਤ ਜਿਹੜੀ ਹੈ, ਭਾਈ ਗੁਰਦਾਸ ਕਹਿੰਦੇ ਨੇ ਤੀਰਥ ਨਾਤੇ ਪਾਪ ਜਾਣ ਪਤਤ ਉਦਾਹਰਨ ਨੌ ਤਰਾਇਆ, ਤੀਰਥ ਹੋਣ ਸਕਾਰ ਤੇ ਸਾਧ ਜਨਾਂ ਦਾ ਦਰਸ਼ਨ ਪਾਇਆ। ਸਾਧੂ ਤੀਰਥਾਂ ਦੇ ਤੀਰਥਾਂ ਨੂੰ ਸਬਲਾ ਕਰਨ ਜਾਂਦੇ ਆ, ਸਾਧ ਹੋਏ ਮਨ ਸਾਧ ਕੇ ਚਰਨ ਕਮਲ ਗੁਰ ਚਿੱਤ ਵਸਾਇਆ, ਸਾਧ ਕਿਵੇਂ ਬਣਦਾ ਗੁਰੂ ਨਾਨਕ ਦੇ ਚਰਨੇ ਤੇ ਹਿਰਦੇ ਚ ਵਸਦਾ ਸਾਧ ਬਣ ਜੂਗਾ, ਚਰਨ ਕਮਲ ਗੁਰ ਚਿੱਤ, ਬਾਬਾ ਰਣ ਸਿੰਘ ਨੇ ਚਰਨ ਕਮਲੇ ਚਿੱਤ ਵਸਾਏ, ਸਾਧ ਹੋਏ ਮਨ ਸਾਧ ਕੇ ਚਰਨ ਕਮਲ ਗੁਰ ਚਿੱਤ ਵਸਾਇਆ, ਉਪਮਾ ਸਾਧ ਅਗਾਰ ਬੋਧ ਕੋਟ ਮਧੇ ਕੋਈ ਸਾਧ ਸੁਣਾਇਆ, ਬਾਕੀ ਦੇ ਪੰਤਾਂ ਦੀ ਕਰੋਨਾ ਚ ਕੋਈ ਸੰਤ, ਪਰ ਗੁਰਸਿੱਖ ਸਾਧ ਅਸੰਤ ਜਾ। ਗੁਰੂ ਨਾਨਕ ਦੇ ਘਰ ਦੇ ਸਾਧਾਂ ਦੀ ਗਿਣਤੀ ਕੋਈ ਨਹੀਂ ਹੋ ਸਕਦੀ, ਭਾਈ ਗੁਰਦਾਸ ਕਹਿੰਦੇ ਕਹਿੰਦੇ ਇਹ ਕੀ ਬਾਤ ਹੈ ਆਪਣੇ ਦਾ ਪੱਕੀ ਤਾਂ ਤੁਸੀਂ ਕਹਿੰਦੇ ਨਹੀਂ। ਧਰਮ ਸਾਲ ਥਾਂ ਥਾਂ ਸੁਹਾਇਆ, ਜਿੱਥੇ ਵੀ ਧਰਮ ਸਾਲ ਗੁਰਦੁਆਰੇ ਨੂੰ ਧਰਮ ਸਾਲ ਕਹਿੰਦੇ ਸੀ ਪਹਿਲਾਂ, 5ਵੇਂ ਪਾਤਸ਼ਾਹ ਤੱਕ ਇਹ ਸ਼ਬਦ ਰਿਹਾ, 6ਵੇਂ ਪਾਤਸ਼ਾਹ ਨੇ ਗੁਰਦੁਆਰਾ ਸ਼ਬਦ ਦਿੱਤਾ, ਧਰਮਸਾਲ ਕਰਤਾਰਪੁਰ, ਕਰਤਾਰਪੁਰ ਜਿਹੜਾ ਮਹਾਰਾਸ਼ਟਰ ਦੇ ਸਥਾਨ ਹੈ ਧਰਮਸਾਲ ਨਾਮ, ਮੈਂ ਵਧੀ ਸੱਚ ਧਰਮਸਾਲ ਹੈ। ਇਹ ਧਰਮਸਾਲ ਗੁਰਦੁਆਰੇ ਦਾ ਨਾਂ ਹੈ, ਜਿੱਥੇ ਗੁਰਦੁਆਰਾ ਬਣ ਗਿਆ ਉੱਥੇ ਸਾਧ ਪੈਦਾ ਹੋਣ ਲੱਗ ਜਾਂਦੇ। ਇਹ ਭਾਈ ਗੁਰਦਾਸ ਕਹਿੰਦੇ ਜਿੱਥੇ ਗੁਰਦੁਆਰਾ ਬਣ ਗਿਆ ਸਾਧ ਜੰਮਣਗੇ ਉੱਥੇ, ਕਿਉਂ ਗੁਰਬਾਣੀ ਨੇ ਸਾਧ ਪੈਦਾ ਕਰਨਾ। ਇਹ ਬਾਤ ਵੱਖਰੀ ਹੈ, ਕੱਪੜੇ ਸਾਧਾਂ ਵਾਲੇ ਹੋਣ ਨਾ ਹੋਣ, ਸੁਭਾਅ ਤੋਂ ਸਾਧ ਬਣ ਜਾਏ। ਹੁਣ ਇਹ ਗੁਰਮੁਖ ਬੈਠੇ ਨੇ, ਮਹਾਰਾਜ ਸਾਹਿਬ ਦੇ ਸਰੂਪਾਂ ਦੀ ਲਿਖਣ ਦੀ ਏਡੀ ਵੱਡੀ ਸੇਵਾ ਕੀਤੀ ਹੈ, ਤਾਂ ਇਹ ਕੰਮ ਕਿਸੇ ਦੁਨਿਆਵੀ ਬੰਦੇ ਦਾ? ਕੱਪੜੇ ਹੋਣ ਨਾ ਹੋਣ ਸਾਧਾਂ ਵਰਗੇ, ਹੋਣ ਸਾਧ ਕੀ ਹੁੰਦਾ ਫਿਰ? ਕਮਾਈ ਹੈ। ਮੈਂ ਦੋ ਸੰਤਾਂ ਦੀ ਗੱਲ ਕਰਕੇ ਆਪਣੀ ਗੱਲ ਸਮਾਪਤ ਕਰੋ। ਬਿੰਦਰਾਵਨ ਦੇ ਅੰਦਰ ਜਿਹਨੂੰ ਆਪਾਂ ਬਿੰਦਰਾਵਨ ਕਹਿੰਦੇ ਹਾਂ, ਇਹਨੂੰ ਉਧਰ ਬ੍ਰਿੰਦਾਵਨ ਕਹਿੰਦੇ ਨੇ, ਜ਼ਿਆਦਾ ਉੱਥੇ ਬ੍ਰਿੰਦਾਵਨ ਕਹਿੰਦੇ ਨੇ। ਮੇਰਾ ਵੀ ਇਸ ਗੱਲ ਤੇ ਸ਼ੰਕਾ ਜੀ ਪੈਦਾ ਹੋ ਗਈ। ਮੈਂ ਆਪਣੇ ਵਿਦਿਆ ਉਸਤਾਦ ਮਹਾਂਪੁਰਸ਼ਾਂ ਨੂੰ ਪੁੱਛਿਆ, ਮੈਂ ਕਿਹਾ ਮਹਾਰਾਜ ਜੀ ਵੀ ਇਹ ਆਪਾਂ ਨੂੰ ਕਿਵੇਂ ਬ੍ਰਿੰਦਾਵਨ ਕਹਿਣਾ ਚਾਹੀਦਾ ਹੈ ਕਿ ਬਿੰਦਰਾਵਨ? ਕਹਿੰਦੇ ਗੁਰਬਾਣੀ ਚ ਕਿਵੇਂ ਲਿਖਿਆ? ਮੈਂ ਕਿਹਾ ਜੀ ਉੱਥੇ ਤਾਂ ਬਿੰਦਰਾਵਨ ਲਿਖਿਆ। ਕਹਿੰਦੇ ਜੋ ਗੁਰਬਾਣੀ ਚ ਲਿਖਿਆ ਆਪਾਂ ਨੇ ਉਹ ਕਹਿਣਾ, ਉਹ ਤਾਂ ਜੋਤੀ ਨਾਲ ਉਹਨਾਂ ਨੇ। ਪਰ ਗੱਲ ਬੋਲੀ ਨਾ, ਰਜਿੰਦਰ ਦਾਸ ਜੀ ਅੱਜ ਸੰਤ ਸਮਾਜ ਜਿਹੜੇ ਸਮੁੱਚੇ, ਚਾਹੇ ਸੰਨਿਆਸੀ ਚਾਹੇ ਵਿਰਾਗੀ ਚਾਹੇ ਨਿਰਮਲੇ ਉਦਾਸੀ, ਇਹਨਾਂ ਵਿੱਚ ਇੱਕ ਆਪਣੀ ਵਿਸ਼ੇਸ਼ ਥਾਂ ਪੈਦਾ ਕਰ ਲਈ ਉਹਨਾਂ ਨੇ। ਉਮਰ ਕੋਈ ਬਹੁਤੀ ਨਹੀਂ, ਜਟਾ ਧਾਰੀ ਸੰਤ ਹੈ, ਇਹ ਵੈਰਾਗੀ ਸੰਤਾਂ ਦੇ ਨਾਲ ਸੰਬੰਧ ਰੱਖਦਾ, ਪਰ ਨਿਰਵੈਰ ਸੰਤ, ਅਦਵੈਤ ਸੰਤ। ਹਰ ਸਾਲ ਅਸੀਂ 1, 2, 3 ਫਰਵਰੀ ਨੂੰ ਇਕੱਠੇ ਹੁੰਦੇ ਹਾਂ ਇੱਕ ਜਗ੍ਹਾ, ਕੁਦਰਤ ਨੇ ਮੇਲ ਐਸਾ ਬਣਾਇਆ, ਉਹਦੇ ਚ ਮੇਰੇ ਤੋਂ ਬਾਅਦ ਸਵਾਮੀ ਜੀ ਬੋਲਦੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਫਰਕ ਕਿਉਂ ਆ ਵੀ ਅਸੀਂ ਤਾਂ ਗੁਰਮਤ ਦੇ ਵਿੱਚ ਬਿੰਦਰਾਵਨ ਕਹਿੰਦੇ? ਕਹਿੰਦੇ ਜੀ ਲੋਕਲ ਭਾਸ਼ਾ ਜੀ ਉੱਥੇ ਵੀ ਬਿੰਦਰਾਵਨ ਜੀ। ਮੈਂ ਕਿਹਾ ਬਿੰਦਾਵਨ ਕਿਉਂ ਕਹਿੰਦੇ? ਤੁਸੀਂ ਤਾਂ ਇੱਥੇ ਬਿੰਦਾਵਨ ਕਹਿੰਦੇ, ਸੰਸਕ੍ਰਿਤ ਚ ਬਿੰਦਾਵਨ ਕਹਿੰਦੇ ਹਨ। ਇਹ ਕੁੰਡੀਆਂ ਛੋਟੀਆਂ ਹੁੰਦੀਆਂ ਨੇ। ਬਿੰਦਰਾਵਨ ਦੇ ਅੰਦਰ ਇੱਕ ਮਹਾਂਪੁਰਸ਼ ਸੀ, ਬਾਬਾ ਜੀ ਵਰਗਾ ਕਥਾ ਵਾਚਕ, ਜਿਹੜਾ ਸੰਤ ਵੀ ਸੀ ਤੇ ਵਿਦਵਾਨ ਸੀ। ਦੋ ਗੱਲਾਂ ਇਕੱਠੀਆਂ ਹੋ ਜਾਣ ਬਹੁਤ ਵੱਡੀ ਗੱਲ, ਸਾਧੂ ਵੀ ਹੋਵੇ ਤੇ ਵਿਦਵਾਨ ਹੋਵੇ। ਸਾਧੂ ਤਾਂ ਕਮਾਈ ਨਾਲ ਵੀ ਹੋ ਜਾਂਦਾ, ਪਰ ਜੇ ਨਾਲ ਵਿਦਿਆ ਨਾਲ ਜਾਏ ਤਾਂ ਸੋਨੇ ਤੇ ਸੁਹਾਗੇ ਦੀ ਗੱਲ। ਮਹਾਂਪੁਰਸ਼ ਕਥਾ ਕਰਦੇ ਸੀ, ਜਿਹੜੇ ਆਸ਼ਰਮ ਚ ਰਹਿੰਦੇ ਸੀ ਉਹ ਪ੍ਰੇਮੀ ਜਿਹਨੇ ਆਉਣਾ, ਉਹਨਾਂ ਨੂੰ ਕੋਈ ਵੱਡੇ ਇਕੱਠ ਦਾ ਲਾਲਚ ਨਹੀਂ ਸੀ, ਆਰਾਮ ਦੇ ਨਾਲ ਬੈਠ ਕੇ ਕਰਦੇ, ਪਰ ਇਕਾਗਰ ਨਾ ਹੋ ਗਿਆ। ਇੱਕ ਸੇਵ ਕਿਹਾ ਜਿਹਾ ਟੱਕਰ ਗਿਆ ਉਹਨਾਂ ਨੂੰ। ਜਦ ਸੰਤ ਕਥਾ ਕਰਨ ਲੱਗਿਆ ਕਰਨ, ਉਹ ਭਾਂਡੇ ਲੱਗ ਜਾ ਕਰੇ ਭੰਨਣ, ਕਦੇ ਦਰਦੇਹ ਮਾਰਿਆ ਕਰੇ। ਸੰਤਾਂ ਨੇ ਥੋੜਾ ਚਿਰ ਕਥਾ ਰੋਕ ਕੇ ਕਰ, ਉਹ ਰਾਮਦਾਸ, ਹਾਂ ਮਹਾਰਾਜ, ਉਹ ਬਈ ਖੜਕਾ ਬੰਦ ਕਰ। ਉਹ ਉੱਥੋਂ ਹੀ ਬੋਲਦਾ, ਗੁਰੂ ਜੀ ਹੋਰ ਤਾਂ ਕਿਸੇ ਨੇ ਹੱਥ ਨੀ ਲਾਉਣਾ, ਭੁੱਖੇ ਮਰ ਜਾਓਗੇ ਜੇ ਮੈਂ ਇੱਥੇ ਕੰਮ ਨਾ ਕਰਾਂ। ਇਹ ਕਥਾ ਨੇ ਰੋਟੀ ਨੀ ਦੇਣੀ ਹੈਗੀ, ਮੈਂ ਤਾਂ ਭਾਂਡੇ ਇਸ ਤਰ੍ਹਾਂ ਹੀ ਕਰਨੇ। ਉਹ ਮੂਹਰੇ ਆਏ ਬੋਲ ਪੈਂਦਾ। ਸੰਤ ਸ਼ਮਾ ਕਰਦੇ, ਪਰ ਕਿਸੇ ਹੱਲ ਤੇ। ਭਗਵਾਨ ਕ੍ਰਿਸ਼ਨ ਨੇ ਕਿਹਾ ਸੀ, ਬੂਆ ਨੂੰ ਵਚਨ ਦਿੱਤਾ, ਉਹਨੇ ਕਿਹਾ ਵੀ ਤੂੰ ਇਸ ਤੋਂ ਮਾਰੇਗਾ, ਤੂੰ ਆਪਣੇ ਭਾਈ ਤੋਂ ਮਾਰੇਗਾ। ਉਹਨੇ ਕਿਹਾ ਵੀ ਜਿਹਦੇ ਹੱਥਾਂ ਚ ਆ ਕੇ ਤੀਸਰਾ ਨੇਤਰ ਖਤਮ ਹੋ ਜਾਏ ਉਹਦਾ ਕਾਲ ਬਣੂਗਾ। ਸਿਸਪਾਲ ਦੀ ਬਾਤ ਕਹਿੰਦਾ ਵਚਨ ਦੇ, ਬੂਆ ਕਹਿੰਦੀ ਵਚਨ ਦੇ ਵੀ ਤੂੰ ਨੀ ਮਾਰੇਗਾ। ਕਹਿੰਦਾ ਬੂਆ ਜੀ ਮੈਂ ਵਚਨ ਦੇਣਾ ਵੀ ਇਹਦੇ 100 ਅਪਰਾਧ ਸ਼ਮਾ ਕਰਾਂਗਾ, ਜਿਹੜਾ ਹਰ ਇੱਕ ਅਪਰਾਧ ਮਿਲਕੂ ਦੰਡ ਦੇਣ ਦੇ ਯੋਗ ਹੋਵੇ, 100 ਮੈਂ ਅਪਰਾਧ। ਪਰ ਇੱਕ ਵਾਰ ਦਾ ਬੂਆ ਜੇ 100 ਦੀ ਹੱਦ ਟੱਪ ਗਿਆ ਆਪਣੇ ਪੁੱਤ ਨੂੰ ਸਮਝਾ ਲਈ, ਫਿਰ ਮੈਂ ਛੱਡਣਾ ਨਹੀਂ। ਸਮਾਂ ਆਇਆ ਰਾਜ ਦਰਬਾਰ ਵਿੱਚ ਗਾਲਾਂ ਗੰਦੀਆਂ ਕੱਢਣੀਆਂ ਸ਼ੁਰੂ ਕੀਤੀਆਂ, ਤੂੰ ਗੁਜਰ ਹੈ, ਤੂੰ ਗਵਾਲ ਹੈ, ਤੂੰ ਫਲਾ ਲੈ। ਭਗਵਾਨ ਜੀ ਹੱਸੀ ਜਾਂਦੇ, ਹੱਸਦਿਆਂ ਹੱਸਦਿਆਂ 90 ਗਾਲਾਂ ਖਾਧੀਆਂ। ਕਹਿੰਦੇ ਹੁਣ ਤੂੰ ਮੌਤ ਦੇ ਬਹੁਤ ਨੇੜੇ ਆ ਗਿਆ, ਅਜੇ ਵੀ ਸਮਝਿਆ ਬੂਆ ਨੂੰ ਵਚਨ ਦਿੱਤਾ ਸੀ। ਫਿਰ ਗਾਲ ਕੱਢੀ, ਫਿਰ ਕੱਢੀ ਜਾਂ 97 ਹੋ ਗਈਆਂ। ਕਹਿੰਦੇ ਹੁਣ 3 ਕਦਮਾਂ ਰਹਿ ਗਈਆਂ, ਕਾਲ ਦੇ ਨੇੜੇ ਪਹੁੰਚ ਗਿਆ। ਤੂੰ ਜੀਵਨ ਚਾਹੁੰਦਾ ਤਾਂ 97 ਮੈਂ ਜਲ ਰਹੀਆਂ ਚਲਾ ਜਾ। ਫਿਰ ਕੱਢ ਦਿੱਤੀ, ਕਹਿੰਦੇ 2 ਕਦਮ ਰਹਿ ਗਏ, ਫਿਰ ਕੱਢ ਦਿੱਤੀ। ਕਹਿੰਦਾ ਬਾਤ ਸੁਣ, ਕਹਿੰਦਾ ਕੀ ਗੱਲ, ਤਕਲੀਫ ਲੱਗੀ ਹੁਣ ਕੁਛ? ਕਹਿੰਦੇ ਨਹੀਂ, ਤਕਲੀਫ ਨਹੀਂ ਲੱਗੀ, ਤੇਰੀ ਮਾਂ ਦਾ ਵਚਨ ਜਿਹੜਾ ਹੈ ਉਹ ਤੈਨੂੰ ਜਿਉਂਦਾ ਰੱਖਣਾ ਚਾਹੁੰਦੀ। 99 ਗਾਲਾਂ ਕੱਢ ਲਈਆਂ ਮੈਂ, ਸਹਿਣ ਕਰ ਲਈਆਂ, ਗਾਲ ਇੱਕ ਹੋਰ ਕੱਢ ਦਿੱਤੀ ਨਾ, ਤੂੰ ਇਹ ਸਮਝ ਲਈ ਤੇਰੀ ਮੌਤ ਆ ਗਈ, ਇਸ ਤੋਂ ਉੱਪਰ ਨਾ ਜਾਈ। 100 ਵੀ ਕੱਢ ਲੈ, ਪਰ ਇਹ ਤੋਂ ਉੱਪਰ ਨਾ ਜਾਈ। ਤਲਾਕ ਦੇ ਕੇ ਗਾਲ ਕੱਢੀ। ਕਹਿੰਦੇ ਭਗਵਾਨ ਕ੍ਰਿਸ਼ਨ ਕਹਿੰਦੇ ਹੁਣ ਜੇ ਗਾਲ ਕੱਢੀ ਹੋਣੀ ਤਾਂ ਤੈਨੂੰ ਮ੍ਰਿਤੂ ਦੰਡ ਮਿਲੇਗਾ। ਕਹਿੰਦਾ ਤੂੰ ਗੁੱਜਰ, ਤੂੰ ਫਲਾਣਾ, ਤੂੰ ਮੇਰਾ ਕੀ ਵਿਗਾੜੇਗਾ, ਮੈਂ ਏਡਾ ਬੜਾ ਸ਼ਕਤੀਸ਼ਾਲੀ, ਇਹਨੇ ਕੱਢਗਾ। ਉਹਨੇ ਗਾਲ ਕੱਢੀ, ਸੁਦਰਸ਼ਨ ਚੱਕਰ ਦੇ ਸਿਰ ਵੱਟ ਕੇ ਉਹ ਮਾਰਿਆ ਕਦੂ। ਸੰਤ ਸਹਿਣ ਕਰਦਾ, ਕਿਹਦੇ ਚ ਕੋਈ ਬਾਤ ਨਹੀਂ। ਸੰਤ ਕਰੇ ਨਾ ਮੈਂ ਕਹੂੰ, ਸਭ ਕੇ ਹਿੱਤ ਮੈਂ ਵਰਤੈ ਅਧੀ, ਤਾਂ ਤਨ ਕੋ ਜਬ ਤਹਤ ਕੋ ਤਦਬ ਦੇਤ ਸੁਖਾ ਮਿਤਹੀ। ਜੈਸੇ ਕੁਠਾਰ, ਇਹ ਸੰਸਕ੍ਰਿਤ ਕੁਠਾਰ ਕੁਹਾੜੀ ਨੂੰ ਕਹਿੰਦੇ, ਜੈਸੇ ਕੁਠਾਰ ਕਟੈ ਤਰ ਜੰਦਨ ਗੰਧ ਮੁਖੈ ਤਿਸ ਦੇਵਤ ਹੀ, ਹੇਤ ਸਰਵਾਤਮ ਹੇਰ ਤੈ ਤਾਂ ਪਦ ਕੰਜ ਨਵੋ ਨਿਤੀ। ਉਹ ਸਾਰੀ ਜਗ੍ਹਾ ਆਪਣਾ ਆਤਮਾ ਦੇਖਦੇ, ਜੇ ਕੋਈ ਗੱਲ ਵੀ ਕਰਦਾ ਕੋਈ ਵੱਜ ਕੇ, ਤੇ ਮੇਰਾ ਆਪਣੇ ਆਪ ਹੀ ਹੈ, ਮੈਂ ਆਪਣੇ ਆਪ ਨੂੰ ਆਪ ਹੀ ਕੱਢੀ ਹੈ ਗੱਲ, ਉਹ ਦੇਖਦੇ ਹੀ ਕਿਸੇ ਨੇ ਕੱਢੀ ਹੈ। ਪਰ ਜਦੋਂ ਦੇਖਦੇ ਮਰਿਆਦਾ ਨਸ਼ਟ ਹੋ ਜਾਏਗੀ, ਫਿਰ ਪਰਮਾਤਮਾ ਦਾ ਹੁਕਮ ਜਦ ਨਹੀਂ ਛੱਡਦੇ। ਮਹਾਂਪੁਰਸ਼ ਕਹਿੰਦੇ ਰਾਮਦਾਸ ਰੋਜ਼ ਇਹ ਕਰਦਾ ਸੀ। ਇੱਕ ਦਿਨ ਕਿਤੇ ਵੱਡੇ ਭਾਂਡੇ ਖੜਕਾ ਤੇ ਉਹਦੇ ਪ੍ਰਾਂਤਾਂ ਪ੍ਰੁੰਤਾਂ ਹੋਣੀਆਂ, ਤੇ ਵਿਆਹ ਚਰਨ ਵਾਰੀ ਇਧਰ ਵਾਰੀ ਸੰਤਾਂ ਨੇ ਕੋਠੀ ਬੰਦ। ਕਹਿੰਦੇ ਬਾਈ ਅੱਬ ਤੋਂ ਰਾਮਦਾਸ ਕਥਾ ਨਹੀਂ ਕਰਦੇ, ਇਸ ਲਈ ਅੱਜ ਬੰਦ ਹੋ ਗਈ ਕਥਾ, ਹਮ ਨਹੀਂ ਕਰੇ। ਭਾਗੀਆਂ ਸਾਰੇ ਕਹਿੰਦੇ ਗੁਰੂ ਜੀ ਸਾਡਾ ਕੀ ਕਸੂਰ ਹੈ, ਸੰਤ ਜੀ ਇੱਕ ਦੇ ਕਾਰਨ ਤੁਸੀਂ ਕਥਾ ਨਹੀਂ। ਕਹਿੰਦੇ ਇਸ ਕੋ ਬੁਲਾ ਕੇ ਲਿਆਓ। ਚੱਲ ਵੀ ਰਾਮਦਾਸ, ਸੰਤਾਂ ਨੇ ਤਾਂ ਕਥਾ ਬੰਦ ਕਰਤੀ। ਉਹ ਕਹਿੰਦਾ ਜੀ ਤੁਸੀਂ ਮੈਨੂੰ ਐਂ ਦੱਸੋ ਵੀ ਜਦ ਮੈਂ ਤੁਹਾਡੀ ਕਥਾ ਨਹੀਂ ਸੁਣਦਾ, ਮੇਰੇ ਭਾਂਡੇ ਕਦੋਂ ਸੁਣੀ ਜਾਂਦੇ ਹੋ ਤੁਸੀਂ? ਤੁਸੀਂ ਆਪਣਾ ਕੰਮ ਕਰੋ, ਮੈਨੂੰ ਆਪਣਾ ਕਰੀ। ਉਹ ਬਹੁਤ ਚਲਾਕ ਬੰਦਾ, ਤੁਹਾਡਾ ਰੌਲਾ ਜਿਹੜਾ ਪੈਂਦਾ ਮੇਰੇ ਤੇ ਅਸਰ ਹੁੰਦਾ, ਮੇਰੇ ਰੌਲੇ ਦਾ ਤੁਹਾਡੇ ਤੇ ਅਸਰ ਕੀ ਹੋ ਗਿਆ? ਸੰਤ ਕਹਿੰਦੇ ਇਹਦੇ ਰਾਵਾ, ਕਹਿੰਦੇ ਚੋਰ ਤੇ ਨਾਲ ਚਿਤਰਾਈਓ, ਕਥਾ ਚ ਵਿਗੜ ਪਾਉਣਾ, ਭਗਵਾਨ ਦੀ ਕਥਾ। ਕਹਿੰਦੇ ਰਾਮਦਾਸ ਹਮਾਰੇ ਵਿੱਚ ਵਿਚਾਰ ਨੇ ਤੋਂ ਐਸਾ ਹੈ ਕਿ ਆਪ ਕੋ ਮਨੁਸ਼ ਨਹੀਂ ਬੰਦਰ ਕੀ ਜੁਨੀ ਚਾਹੀਏ ਸੀ, ਇਹ ਸੰਤਾਂ ਦੀ ਰਸਨਾ ਤੋਂ ਨਿਕਲ ਗਿਆ ਕਿ ਆਪ ਕੋ ਬੰਦਰ ਬਣਨਾ ਚਾਹੀਦਾ। ਉਹ ਥੋੜੇ ਜਿਹੇ ਦਿਨਾਂ ਤੋਂ ਬਾਅਦ ਸਰੀਰ ਛੁੱਟ ਗਿਆ, ਮਾੜਾ ਜਿਹਾ ਬਿਮਾਰ ਹੋਇਆ, ਕਹਿੰਦੇ ਜੀ ਚੜ੍ਹਾਈ ਕਰ ਗਿਆ। ਉਹ ਜਿਹੜਾ ਚੜ੍ਹਾਈ ਕਰ ਗਿਆ, ਕਹਿੰਦੇ ਹੁਣ ਤਾਂ ਕਥਾ ਸ਼ੁਰੂ ਕਰ ਲਓ, ਭਾਂਡੇ ਖੜਕਾਉਣ ਵਾਲਾ ਤਾਂ ਹੈ ਨਹੀਂ, ਸੰਤਾਂ ਨੇ ਕਥਾ ਸ਼ੁਰੂ ਕਰ ਲਈ, ਉਹਨਾਂ ਚ ਨਹੀਂ ਕਰੀ ਸਕਦਾ। ਜਦ ਮਹਾਤਮਾ ਜੀ ਇਹ ਸੱਚਾ ਵਚਨ ਹੈ, ਜਾ ਕੇ ਤਸਦੀਕ ਕਰ ਸਕਦੇ ਹੋ ਮਿੱਤਰਾਂ ਵਿੱਚ? ਮੈਂ ਕੋਈ ਇਹ ਨਹੀਂ ਤੁਹਾਡਾ ਦਿਲ ਬਹਿਲਾਉਣ ਵਾਸਤੇ ਕਰਦਾ, ਸੰਤ ਦੀ ਹੁਕਮਾ ਕੈਸੀ ਹੁੰਦੀ? ਸੰਤ ਕਥਾ ਕਰਨ, ਇੱਕ ਬੰਦਰ ਉਤਰਿਆ ਸੰਤ ਦੇ ਬੂਹੇ ਆ ਕੇ, ਤੁਹਾਨੂੰ ਪਤਾ ਹੀ ਬਹਿਣਾ ਕਿਵੇਂ ਆਇਆ ਬੰਦੇ ਨੂੰ, ਕਿਵੇਂ ਲੱਗਦਾ ਵੀ ਇਹ ਬੜਾ ਸਿਆਣਾ ਉੱਪਰ ਹਰ ਕਰਦੇ, ਸਾਹਮਣੇ ਆ ਕੇ ਬੈਠ ਗਿਆ ਸੰਤਾਂ ਦੇ। ਸੰਤ ਕਥਾ ਕਰਦੇ ਰਹੇ ਵੀ ਚਲੋ ਬੰਦਰ ਹੈ, ਚਲਾ ਜਾਊਗਾ, ਬੈਠਾ ਰਿਹਾ। ਕਥਾ ਤੋਂ ਬਾਅਦ ਫਿਰ ਦੂਸੀ ਵਾਰੀ ਉੱਪਰ ਚਲਾ ਗਿਆ, ਪ੍ਰਸ਼ਾਦ ਲਿਆ, ਛਕ ਕੇ ਪ੍ਰਸ਼ਾਦ ਉੱਪਰ ਚਲਾ ਗਿਆ। ਅਗਲੇ ਨੇ ਫਿਰ ਕਥਾ ਦਿੱਤੇ, ਮੂਹਰੇ ਆ ਕੇ ਬੈਠ ਗਿਆ। ਸੰਤ ਕਹਿੰਦੇ ਬਈ ਇਹ ਬੰਦਰ ਕੈਸਾ ਜਾਤਾ ਹੈ? ਕਹਿੰਦੇ ਐਂ ਕਰੋ ਵੀ ਦੇਖੋ ਵੀ ਉਹੀ ਹੈ ਕਿ ਬਦਲ ਕੇ ਆਉਂਦੇ ਤੇ ਲੈ ਕੇ ਛੱਡ ਦੋ, ਥੋੜਾ ਜਿਹਾ ਰੰਗ ਛੱਡਿਆ ਦੂਜੇ ਨੂੰ, ਉਹੀ ਪਹਿਲੇ ਜੀ ਦਾ ਇੱਕੋ ਹੀ ਬੰਦਰ ਹੈ ਜਿਹੜਾ ਵਾਰ ਵਾਰ ਆਉਂਦਾ।
ਅੱਛਾ,
ਸੰਤ ਕਥਾ ਕਥਾ ਕਰਦੇ ਕਰਦੇ ਕਹਿੰਦੇ ਓਏ, ਕਹਿੰਦੇ ਕਿਤੇ ਤੂੰ ਰਾਮਦਾਸ ਤਾਂ ਨੀ ਹੈ? ਕਹਿੰਦਾ ਉਹ ਕਹਿੰਦੇ ਅੱਛਾ ਰਾਮਦਾਸ ਹੈ, ਹੁਣ ਵਿਦਵਾਨ ਤਾਂ ਹੈ ਨੀ ਸੀ, ਮੈਂ ਰਾਮਦਾਸ ਹੈ। ਕਹਿੰਦਾ ਕਹਿੰਦੇ ਰਾਮਦਾਸ ਆ, ਉਹ ਜਦ ਮਨੁੱਖਾ ਸਰੀਰ ਮਿਲਿਆ ਸੀ ਜਾਂ ਤਾਂ ਭਾਂਡੇ ਖੜਕਾਉਣ ਤੇ ਨੀ ਹਟਿਆ, ਹੁਣ ਤੂੰ ਕਥਾ ਸੁਣ ਲਾਉਣਾ? ਸਿਰ ਮਾਰਿਆ, ਮੱਥਾ ਟੇਕਿਆ ਵੀ ਮੇਰੇ ਤੋਂ ਭੁੱਲ ਹੋ ਗਈ, ਹੱਥ ਮੈਂ ਨੀ ਖੜਾ। ਬੰਦਰ ਉਹਨੂੰ ਸਮ੍ਰਿਤੀ ਰਹਿ ਗਈ, ਕਿਉਂ? ਫਿਰ ਵੀ ਸੰਤਾਂ ਦਾ ਸ਼ੀਸ਼ ਪੱਤਰ ਬਣਿਆ ਸੀ ਨਾ, ਸੰਤਾਂ ਦੇ ਕੁੱਤੇ ਦਾ ਫਰਕ ਰਹਿੰਦਾ ਹੈ। ਇਹ ਤਾਂ ਗੁਰਬਾਣੀ ਕੀ ਕਿਹਾ ਵੀ ਸੰਤ ਨੂੰ ਕਿਉਂ ਕੁੱਕਰ ਭਰੀ, ਵੈਸੂ ਕਿਉਂ ਕੁੱਕਰ ਭਰੀ, ਸਾਗ ਕੀ ਬੁਰੀ ਮਾਰੀ। ਕਥਾ ਆਪ ਤੋਂ ਲੈ ਕੇ ਅੰਤ ਤੱਕ ਰੋਜ਼ ਆਉਣਾ, ਬੰਦਰ ਨੇ ਰੋਜ਼ ਕਥਾ ਸੁਣੀ, ਰੋਜ਼ ਆਉਣਾ, ਰੋਜ਼ ਕਥਾ ਸੁਣੀ। ਸਰੋਤਿਆਂ ਦੇ ਚ ਮਨੁੱਖਾਂ ਨੇ ਤਾਂ ਨਾਗੇ ਪਾਏ ਹੋਣਗੇ, ਪਰ ਬੰਦਰ ਨੇ ਨਾਗਾ ਨਹੀਂ ਪਾਇਆ। ਜਦੋਂ ਕਥਾ ਦੀ ਹੋਈ ਸਮਾਪਤੀ, ਉੱਥੇ ਕਥਾ ਦੇ ਵਿੱਚ ਸਰੀਰ ਚੱਲ ਗਿਆ। ਮਹਾਂਪੁਰਸ਼ ਕਹਿੰਦੇ ਭਾਈ ਫਿਰ ਵੀ ਭਗਵਾਨ ਨੇ, ਕਹਿੰਦੇ ਸੇਵਾ ਕਰਦਾ ਸੀ ਲੰਗਰ ਦੀ, ਚਾਹੇ ਬੰਦਰ ਦੀ ਜੂਨ ਮਿਲ ਗਈ ਹੈ। ਕਹਿੰਦੇ ਹੁਣ ਸੁਣ ਹਰ ਕਥਾ ਉਤਾਰੀ ਮੈਲ, ਸਦ ਵਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਜਵਾਬੇ ਪ੍ਰਬੰਧ। ਕਹਿੰਦੇ ਹੁਣ ਇਹਦਾ ਭਲਾ ਹੋ ਗਿਆ, ਕਹਿੰਦੇ ਮੈਂ ਸੱਚ ਕਰਨ ਚਲਿਆ। ਪਸ਼ੂ ਪ੍ਰੇਤ ਮੁਗਧ ਕਰਦਾ, ਕਥਾ ਦੇ ਵਿੱਚ ਸ਼ਕਤੀ ਹੈ। ਤੇ ਇੱਕ ਵਚਨ ਆਪ ਜੀ ਨੂੰ ਹੋਰ ਸੁਣਾ ਕੇ ਮੈਂ ਸਵਾਗਤੀ ਕਰਦਾ। ਮੈਨੂੰ ਹੁਕਮ ਹੋਇਆ 9 ਵਜੇ ਤੱਕ ਦਾ, 10 ਮਿੰਟ ਰਹਿੰਦੇ, ਪਰ ਮੈਂ ਪਹਿਲੇ ਸਵਾਗਤੀ ਕਰਦਾ। ਉਸ ਗੱਲ ਨੇ ਮੈਨੂੰ ਬਹੁਤਾ ਪ੍ਰਭਾਵਿਤ ਕੀਤਾ, ਕਿਉਂਕਿ ਮੈਂ ਅੱਖੀਂ ਦੇਖ ਗਿਆ ਹੁਣ ਦੀ ਬਾਤ। ਥੋੜਾ ਜਿਹਾ ਪਿਛੋਕੜ ਆਪ ਜੀ ਨੂੰ ਸੁਣਾ ਦਿਆਂ। ਸਾਡੇ ਉੱਥੇ ਇਲਾਕੇ ਦੇ ਵਿੱਚ ਆਹ ਚੰਡੀਗੜ੍ਹ ਦੇ ਵੀ ਨੇੜੇ ਪੈਂਦਾ, ਰੋਪੜ ਦੇ ਵੀ ਨੇੜੇ ਪੈਂਦਾ, ਫਤਿਹਗੜ੍ਹ ਸਾਹਿਬ ਦੇ ਵੀ ਨੇੜੇ, ਮੋਰਿੰਡਾ ਸ਼ਹਿਰ ਇਹਦੇ ਨਾਲ ਇੱਕ ਨਥਲਪੁਰ ਪੈਂਦਾ। ਇੱਥੇ ਦੇ ਇੱਕ ਬਹੁਤ ਵੱਡੇ ਮਹਾਂਪੁਰਸ਼ ਹੋਏ ਨੇ ਸੰਤ ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ। ਕਈ ਪ੍ਰੇਮੀ ਕਹਿੰਦੇ ਵੀ 125 ਵਰ੍ਹੇ ਦੇ ਹੋ ਕੇ ਗਏ ਆ। ਚਲੋ ਸਿਆਣੀ ਉਮਰ ਹੋਈ ਸੀ, ਪੂਰੇ ਸਾਲਾਂ ਦਾ ਮੈਨੂੰ ਨੀ ਪਤਾ, ਸੁਣੀ ਸੁਣਾਈ ਗੱਲ ਹੈ ਤੇ ਮੇਰੀ, ਪਰ ਮੈਂ 4 ਸਾਲ ਉਹਨਾਂ ਦੀ ਜ਼ਿੰਦਗੀ ਦੇ ਅਖੀਰ ਲਏ, ਉਹਨਾਂ ਦੇ ਨਿਕਟਵਰਤੀ ਹੋ ਕੇ ਆਨੰਦ ਮਾਣਿਆ। ਪਰ ਮੈਂ ਮਹਿਸੂਸ ਕਰਦਾ ਜੋ ਮੈਨੂੰ ਉਹਨਾਂ ਦੇ ਕੋਲੋਂ ਮਿਲਿਆ ਉਹ ਹੋਰ ਕਿਤੋਂ ਨਹੀਂ ਮਿਲਿਆ। ਵਿਦਿਆ ਅਲੱਗ ਬਾਤ ਹੈ, ਜੋ ਕੁਛ ਉੱਥੋਂ ਮਿਲਿਆ ਉਹ ਉੱਥੋਂ ਮਿਲਿਆ ਮੇਰੀ। ਉਹ ਮੈਂ ਜਥੇ ਜਵਾ ਕੇ ਖੇਤੀ ਕਰੂੰਗੀ, ਮੇਰਾ ਵਿਚਾਰ ਸੀ ਕਿਤੇ ਕਥਾ ਕਰਨੀ ਜਾਣਾ, ਕੀਰਤਨ ਕਰ ਲਿਆ, ਖੇਤ ਤੋਂ ਘਰ, ਘਰੋਂ ਖੇਤ, 1 ਕਿਲੋਮੀਟਰ ਦਾ ਫਾਸਲਾ ਵੀ ਜ਼ਿੰਦਗੀ ਇਹਦੇ ਚ ਲੰਘ ਜਾ। ਗੁਰਪ੍ਰੀਤ ਦਾ ਉਹਨਾਂ ਸਾਲਾਂ ਵਿੱਚ ਜਨਮ ਹੋਇਆ ਸੀ, ਖੈਰ ਮਹਾਂਪੁਰਸ਼ਾਂ ਦੇ ਬਚਨ ਅਨੁਸਾਰ ਉਹਨਾਂ ਦਾ ਬਚਨ ਪਰਵਲ ਦੇਖਿਆ, ਮੈਂ ਉਹਨਾਂ ਦੇ ਬਚਨ ਦੇ ਅੱਗੇ ਹਾਰ ਗਿਆ। ਮੈਨੂੰ ਆਪਣੇ ਵਿਚਾਰ ਬਦਲਨੇ ਪਏ ਕਿ ਉਹਨਾਂ ਦਾ ਬਚਨ ਕਮਾਉਣ ਵਾਸਤੇ ਉਹਨਾਂ ਦੇ 4 ਬਚਨ ਸੀ ਵੀ ਪੜ੍ਹ ਲਿਆ ਕਰ, ਪੜ੍ਹਾ ਲਿਆ ਕਰ, ਸੁਣ ਲਿਆ ਕਰ, ਸੁਣਿਆ ਜਾ। ਇਹ 4 ਬਚਨ ਸੀ ਬ੍ਰਹਮ ਗਿਆਨ। ਸਿਰ ਤੇ ਹੱਥ ਰੱਖ ਕੇ ਕਰੇ, ਸਿਰ ਤੇ ਹੱਥ ਨਹੀਂ ਚੁੱਕਿਆ ਉਹਨਾਂ। ਉਹ ਮਹਾਂਪੁਰਸ਼ ਸੰਸਾਰ ਤੋਂ ਚਲੇ ਗਏ, ਬਹੁਤ ਸਾਲ ਹੋ ਗਏ, ਕੋਈ ਅੱਜ ਦੀ ਬਾਤ ਨਹੀਂ। ਚੰਡੀਗੜ੍ਹ 22D ਦਾ ਇੱਕ ਗੁਰਦੁਆਰਾ ਹੈ, ਉੱਥੇ ਬੜੇ ਹਾਈ ਜੈਂਟੀ ਦੇ ਲੋਕ ਪੜ੍ਹੇ ਲਿਖੇ, ਉਹ ਸਾਰੇ ਲੋਕ ਉੱਥੇ ਕਥਾ ਸੁਣਨ ਵਾਸਤੇ ਆਉਂਦੇ। 22D ਦੇ ਸਾਡਾ ਇੱਕ ਵਿਦਿਆਰਥੀ ਪੜ੍ਹ ਕੇ ਗਿਆ ਸੀ, ਉੱਥੇ ਗ੍ਰੰਥੀ ਲੱਗਿਆ ਸੀ, ਹੈੱਡ ਗ੍ਰੰਥੀ, ਉਹਦੇ ਕਾਰਨ ਮੈਂ ਵੀ ਕਈ ਵਾਰ ਉੱਥੇ ਗਿਆ। ਇੱਕ ਪਰਿਵਾਰ ਬੜਾ ਖੁਸ਼ ਹੋ, ਨੌਜਵਾਨ ਬੱਚੀਆਂ ਜੇ ਉਹਨਾਂ ਦੀ ਸ਼ਾਦੀ ਨਹੀਂ ਸ਼ੁਰੂ ਹੋਈ, ਪਰਿਵਾਰ ਉਹਨਾਂ ਦੇ ਮਾਤਾ ਪਿਤਾ ਸੇਵ ਫੋਨ ਕਰਕੇ ਗੁਰੂ ਕਰਦੇ, ਤੇ ਉਹਨਾਂ ਦੀ ਇੱਕ ਬੱਚੀ ਨੂੰ ਕਹਿੰਦੇ ਸੀ ਨਿੱਕੀ, ਉਹਦਾ ਪੂਰਾ ਨਾਮ ਮੈਨੂੰ ਹੁਣ ਨਹੀਂ ਪਤਾ, ਹਾਲਾਂਕਿ ਬੱਚਿਆਂ ਵਾਲੀ ਹੋ ਗਈ। 2 ਭੈਣਾਂ ਸੀ, 1 ਭਰਾ ਸੀ, ਭਰਾ ਪੁਲਿਸ ਚ ਹੈ, 2 ਭੈਣਾਂ। ਸਮਾਂ ਲੰਘ ਗਿਆ, ਬੱਚੀਆਂ ਵਹੀਆਂ ਗਈਆਂ, ਬੱਚੇ ਬੱਚਿਆਂ ਵਾਲੇ ਹੋ ਗਏ। ਇੰਨੀ ਦੇਰ ਬਾਅਦ ਐਤਕੀ ਸੰਤਾਂ ਦੇ ਜਨਮ ਦਿਨ ਤੇ ਉਹਦੇ ਘਰ ਵਾਲਾ ਨਾਲ ਖੜਾ ਤੇ ਉਹ ਬੀਬੀ ਖੜੀ ਅੱਗੇ ਫਤਿਹ ਬੁਲਾਈ। ਤੇ ਹੁਣ ਬਹੁਤ ਦੇਰ ਹੋ ਗਈ ਸੀ ਮੈਨੂੰ, ਕਹਿੰਦੀ ਬਾਬਾ ਜੀ ਤੈਨੂੰ ਪਹਿਚਾਣ ਲਿਆ? ਮੈਂ ਕਿਹਾ ਪੁੱਤ ਰੋਟੀਆਂ ਪਕਾ ਕੇ ਖਵਾਉਂਦੀ ਰਹੀ ਹਾਂ, ਤੈਨੂੰ ਪਛਾਣਿਆ ਨੀ, ਕੀ ਗੱਲ ਤੈਨੂੰ? ਤੇ ਜੇ ਬੱਚਿਆਂ ਵਾਲੀ ਹੋ ਗਈ ਅੱਗੇ ਤਾਂ ਇਹਦਾ ਮਤਲਬ ਇਹ ਤਾਂ ਨੀ ਵੀ ਧੀਆਂ ਨੀ ਅਕਲ ਭੁੱਲਦੇ ਹੁੰਦੇ। ਕਹਿੰਦੇ ਜੀ ਸਮੇਂ ਦੇ ਹਾਲਾਤ ਸੀ ਵੀ ਮੈਂ ਕਿਸੇ ਵੀ ਸੰਤ ਨੂੰ ਫਤਿਹ ਨਹੀਂ ਸੀ ਬੁਲਾ ਸਕਦੀ। ਮੇਰੇ ਸਹੁਰੇ ਪਰਿਵਾਰ ਦਾ ਮੇਰੇ ਤੇ ਇੰਨੀ ਪਾਬੰਦੀ ਲੱਗ ਗਈ ਵੀ ਐਮਰਜੈਂਸੀ ਲੱਗੀ ਤਾਂ ਥੋੜੇ ਚਿਰ ਖਤਮ ਹੋ ਗਈ ਸੀ, ਮੇਰੇ ਤਾਂ ਐਮਰਜੈਂਸੀ ਉਮਰ ਦਾ ਬਹੁਤ ਹਿੱਸਾ ਲੱਗ। ਤੇ ਮੈਂ ਕਿਹਾ ਹੁਣ ਤਾਂ ਨਾਲ ਆਏ, ਉਹ ਹੱਸਣ ਲੱਗ ਗਿਆ ਖੜਾ, ਕਹਿੰਦਾ ਬਾਬਾ ਜੀ ਘਰ ਚੜ ਕੇ ਗੱਲਾਂ ਕਰਾਂਗੇ, ਤੁਸੀਂ ਘਰ ਆਓ। ਮੈਂ ਕਿਹਾ ਠੀਕ ਹੈ। ਇਹ ਭਾਈ ਜਸਵੀਰ ਸਿੰਘ ਹਰਿਆਣਾ ਦੇ ਸੰਤ ਪਿਲ ਰੱਖਿਆ, ਬੜੇ ਬੜੇ ਵਿਦਵਾਨ ਉਹਨਾਂ ਨੇ ਸਿੱਖ ਜਗ ਦੇ ਸੱਦੇ ਹੁੰਦੇ ਆ, ਮੇਰਾ ਵੀ ਅੱਧਾ ਘੰਟਾ ਟਾਈਮ ਹੈ ਵੀ ਉਸ ਤੋਂ ਬਾਅਦ ਤੁਹਾਡੇ ਘਰ ਚਲਾ, ਮੈਨੂੰ ਜੀ ਕਰਨਾ ਹੈ। ਘਰ ਬੈਠ ਕੇ ਉਹ ਬੱਚੀ ਨੇ ਜੀ ਰੋ ਰੋ ਕੇ ਬਚਨ ਸੁਣਾਇਆ, ਇਹਦੇ ਚ ਰਾਈ ਜਿਹਨਾਂ ਤੁਹਾਨੂੰ ਫਰਕ ਹੋਵੇ ਮੈਂ ਤੁਹਾਨੂੰ ਪਰਿਵਾਰ ਮਿਲਾ ਸਕਦਾ, ਜਿਹਨੂੰ ਵੀ ਸ਼ੱਕ ਹੋਵੇ ਉਹ ਪਰਿਵਾਰ ਨੂੰ ਜਾ ਕੇ ਆਪ ਮਿਲ ਕੇ ਆਪ ਤੁਸੀਂ ਤਸਦੀਕ ਕਰ ਲੈਣੀ, ਕਿਉਂ ਬਾਤ ਬਹੁਤ ਅਹਿਮ ਹੈ। ਉਹ ਕਹਿੰਦੀ ਬਾਬਾ ਜੀ ਆਹ ਜਿਹੜੀ ਬੱਚੀ ਹੈ ਮੇਰੀ ਇਕੱਲੀ ਇਕੱਲੀ ਆ ਵੀ, ਨਾ ਤਾਂ ਬੇਟਾ ਹੋਰ ਕੋਈ, ਨਾ ਹੋਰ ਬੇਟੀਆਂ, ਇਹ ਹੀ ਸਭ ਕੁਛ ਹੈ। ਇਹ ਬੇਟੀ ਹੋ ਗਈ ਬਿਮਾਰ, ਪੇਟ ਦਾ ਇਨਫੈਕਸ਼ਨ ਹੋ ਗਿਆ, ਇਨਫੈਕਸ਼ਨ ਇਲਾਜ ਆਉਂਦਾ ਉੱਥੇ, ਹੁਣ ਚੰਡੀਗੜ੍ਹ ਇਲਾਜ ਤਾਂ ਬਹੁਤ ਵੱਡਾ, PGI ਚ ਲੈ ਗਏ, ਇਲਾਜ ਹੁੰਦਾ ਰਿਹਾ, ਡਾਕਟਰਾਂ ਦੇ ਹੱਥ ਖੜੇ ਹੋ। ਤੇ ਅਖੀਰ ਨੂੰ ਬਾਅਦ ਇਹ ਹੋ ਗਈ ਵੀ ਬੱਚੀ ਬਚੇਗੀ, ਦਵਾਈ ਉਹਨਾਂ ਚ ਖਾਈ, ਚਲੋ ਵੀ ਬਚ ਨਹੀਂ ਸਕਦਾ। ਉਹ ਕਹਿੰਦੀ ਮੈਂ ਬਾਬਾ ਅਜੀਤ ਸਿੰਘ ਨਥਲਪੁਰ ਵਾਲਿਆਂ ਨੂੰ ਗੁਰੂ ਨਾਨਕ ਨੂੰ ਚੇਤੇ ਕਰਕੇ, ਇਹ ਗੁਰੂ ਨਾਨਕ ਸਾਹਿਬ ਤੁਹਾਡੇ ਐਡੇ ਐਡੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ, ਇਹ ਮੇਰੀ ਬੱਚੀ ਨੂੰ ਬਚਾ। ਬਾਬਾ ਜੀ ਨੂੰ ਯਾਦ ਕਰ ਕਰਕੇ ਹੁਣ ਇੱਥੇ ਦੇਖ ਲਓ ਵੀ ਬ੍ਰਹਮ ਗਿਆਨੀ ਸੱਜ ਜੀਵ ਹੈ ਨਹੀਂ ਮਰਦਾ, ਇਹ ਬਾਤ ਸਿੱਧ ਹੋਏ। ਸਾਖਤ ਮਰੇ ਸੰਤ ਸਭ ਜੀਵ ਹੈ, ਸਾਖਤ ਮਰਨਗੇ ਸੰਤ ਨਹੀਂ ਮਰਦਾ ਹੁੰਦਾ, ਜੇ ਮਰ ਗਿਆ ਸੰਤ ਹੋ ਰਹੀ, ਜਿਸਮ ਮਰੇਗਾ ਸੰਤ ਨਹੀਂ ਮਰੇਗਾ, ਸੰਤ ਬਣਾ ਨਹੀਂ ਮਰੇਗਾ। ਉਹਦਾ ਪਰਮੇਸ਼ਰ ਦੀ ਅੰਸ਼ ਹੈ, ਜੋ ਜਲ ਨੇ ਜਲਾਏ ਖਟਾਉਣਾ ਉਹ ਤਾਂ ਭੇਦ ਉਹਦੇ ਵਿੱਚ। ਕਹਿੰਦੇ ਜੀ ਰੋਂਦਿਆਂ ਰੋਂਦਿਆਂ ਮੇਰੇ ਘਰ ਵਾਲਾ ਕੋਲ ਬੈਠਾ, ਬੱਚੀ ਕਹਿੰਦੇ ਲੇਟੀ ਹੋਈ ਹੈ। ਉਹ ਬੱਚੀ ਉਹ ਵੀ ਰੋਣਾ ਜਿਵੇਂ ਕਈਆਂ ਦਾ ਮਨ ਇਹੋ ਜਿਹਾ ਕੋਮਲ ਹੁੰਦਾ ਰੋਣਾ, ਉੱਥੇ ਹੀ ਪਿਆ।
ਉਹ ਉੱਚੇ ਉੱਚੇ ਰੋਂਦੀ ਹੜਕੋੜਿਆਂ ਦੇ ਨਾਲ ਇੱਕੋ ਹੀ ਵਚਨ, ਬਾਬਾ ਜੀ ਮੇਰੀ ਬੱਚੀ ਨੂੰ ਬਚਾ ਲਓ, ਸਾਡਾ ਜੀਵਨ ਤਬਾਹ ਹੋ ਜਾਊਗਾ। ਉੱਥੇ ਕਾਰਨਸ ਤੇ ਇੱਕ ਮੋਬਾਇਲ ਪਿਆ ਜਿਹਦਾ ਦੇਖੋ ਦੋ ਦਿਨ ਮੋਬਾਇਲ ਨਾਲ ਚਲਾਈਏ, ਤਿੰਨ ਦਿਨ ਨਾਲ ਚਲਾਈ ਬੈਟਰੀ ਜਿਹੜੀ ਆ ਉਹ ਖਤਮ ਹੋ ਜਾਂਦੀ। ਉਹ ਕਹਿੰਦੀ 6 ਮਹੀਨੇ ਦਾ ਡੈੱਡ ਪਿਆ ਜਿਹਦਾ ਕਦੇ ਵਰਤਿਆ ਹੀ ਨਹੀਂ, 6 ਮਹੀਨੇ ਬੇਕਾਰ ਸੁਣ ਕੇ ਸੁੱਟਿਆ ਹੋਇਆ ਵੀ ਇਹ ਬੇਕਾਰ ਮੋਬਾਇਲ ਹੈ ਚੱਲਦਾ ਤੇ 6 ਮਹੀਨੇ ਦਾ ਉਹਦੇ ਭਰਾ ਦਾ ਮੋਬਾਇਲ ਸੀ। ਮੈਂ ਫਿਰ ਪੁਲਿਸ ਵਾਲੇ ਨੂੰ ਵੀ ਉਹਨੂੰ ਵੀ ਪੁੱਛਿਆ ਕਿਉਂਕਿ ਸੰਗਤ ਜਿਹੜੀ ਗੱਲ ਕਰੀਏ ਉਹਦੇ ਪੈਰ ਹੋਣੇ ਚਾਹੀਦੇ, ਲੋਕੀ ਸ਼ੰਕਾਵਾਦੀ ਨੇ। ਮੈਂ ਪੁਲਿਸ ਵਾਲੇ ਨੂੰ ਗੁਰਦੁਆਰਾ ਲਾਇਆ ਤੇ ਉਹ ਜਦੋਂ ਉਹਨੇ ਬੀਬੀ ਨੇ ਕਹਿਣ ਲੱਗੀ ਵੀ ਜਿਸ ਵੇਲੇ ਉਹ ਮੋਬਾਇਲ ਦੇ ਵਿੱਚੋਂ ਆਵਾਜ਼ ਲੱਗੀ ਆਉਣ, ਰੋ ਰਿਹਾ ਟੱਬਰ ਮੋਬਾਇਲ ਬੋਲ ਪਿਆ, ਬੋਲਿਆ ਕਿ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਾਨ। ਪੂਰਾ ਸ਼ਬਦ ਮੋਬਾਇਲ ਦੇ ਵਿੱਚੋਂ ਆਵਾਜ਼ ਆਈ, ਜਿਹੜਾ 6 ਮਹੀਨੇ ਦਾ ਡੱਡ ਪਿਆ। ਕਹਿੰਦੇ ਜੀ ਰੋਣਾ ਤਾਂ ਸਾਨੂੰ ਭੁੱਲ ਗਿਆ, ਉਸ ਵੇਲੇ ਅਸਚਰਜਤਾ ਹੋ ਗਈ ਇਹ ਕੀ ਹੋਇਆ ਕੀ ਹੋਇਆ। ਭਰਾ ਨੂੰ ਫੋਨ ਕੀਤਾ ਵੀ ਇਹ ਤੇਰੇ ਵਾਲਾ ਫੋਨ ਜਿਹੜਾ 6 ਮਹੀਨੇ ਦਾ, ਵੀ ਕਿਤੇ ਤੂੰ ਇਹਦੇ ਚ ਬੈਟਰੀ ਤਾਂ ਨੀ ਪਾ ਗਿਆ? ਉਹ ਕਹਿੰਦਾ ਤੁਹਾਡਾ ਦਿਮਾਗ ਖਰਾਬ ਹੋਇਆ ਭੈਣ, ਵੀ ਮੈਂ ਉਹ ਜਿਹੜਾ ਰੱਦੀ ਹੋਇਆ ਉਹਦੀ ਬੈਟਰੀ ਬੋਲਦਾ ਫਿਰ ਮੇਰੇ ਕੋਲ ਤਾਂ ਨਵਾਂ ਮੋਬਾਇਲ ਹੈ। ਉਹ ਕਹਿੰਦੀ ਇਹ ਬੋਲ ਪਿਆ, ਕਹਿੰਦੇ ਤੁਸੀਂ ਪਾਗਲ ਹੋ ਗਏ, 6 ਮਹੀਨੇ ਦਾ ਡੈਡ ਹੋਇਆ ਕਿਵੇਂ ਬੋਲ ਪੂਗਾ? ਉਹ ਕਹਿੰਦਾ ਮੈਂ ਆਉਣਾ। ਤੇ ਪੁਲਿਸ ਵਾਲੇ ਜਿਹੜੀ ਵਿਸ਼ਵਾਸ ਕਰਦੇ ਨੇ ਉਹ ਆ ਗਿਆ ਪੁਲਿਸ ਵਾਲਾ, ਕਹਿੰਦਾ ਬਾਬਾ ਜੀ ਹੈਰਾਨੀ ਦੀ ਬਾਤ ਇਹ, ਕਹਿੰਦਾ ਉਹਦੇ ਤੇ ਕਾਲ ਆਈ ਹੋਈ, ਜਦੋਂ ਮੁੜ ਕੇ ਉੱਥੇ ਬੈਕ ਕਾਲ ਕੀਤੀ ਉਦੋਂ ਕੁਝ ਨਹੀਂ ਲੱਭਿਆ। ਕਹਿੰਦੇ ਜੀ ਉਸੇ ਵੇਲੇ ਜਿਹੜੇ ਲੋਕਾਂ ਨੇ ਪਾਬੰਦੀ ਲਾਈ ਹੋਈ ਸੀ ਬੀਬੀ ਤੇ ਵੀ ਤੂੰ ਕਿਸੇ ਸੰਤ ਨੂੰ ਕਦੇ ਨਹੀਂ ਬੁਲਾ ਸਕਦੀ, ਉਹਦੇ ਘਰ ਵਾਲਾ ਕਹਿੰਦਾ ਵੀ ਮੈਂ ਹੁਣ ਤੇ ਭੁੱਲਿਆ ਰਿਹਾ, ਜਿਹੜਾ ਸੰਤਾਂ ਨੂੰ ਇਹ ਕਹਿੰਦਾ ਸੀ ਫਤਿਹ ਵੀ ਨਹੀਂ ਬੁਲਾਉਣੀ ਚਾਹੀਦੀ, ਵੀ ਹੁਣ ਤੂੰ ਐਂ ਕਰ ਜੇ 6 ਮਹੀਨੇ ਦਾ ਡੈੱਡ ਫੋਨ ਬੋਲ ਸਕਦਾ ਤਾਂ ਆਪਣੀ ਬੱਚੀ ਵੀ ਠੀਕ ਹੋ ਸਕਦੀ ਹੈ, ਚੱਲ ਨਸਲ ਕਰੋ ਨਾ ਮਹਾਂਪੁਰਸ਼ਾਂ ਦੇ ਅਸਮਾਨ ਤੇ ਚੱਲ ਕੇ ਆਪਾਂ ਭੁੱਲ ਬਖਸ਼ਾ ਕੇ ਆ। ਉਹ ਜੀ ਬੱਚੀ ਨੂੰ ਲੈ ਕੇ ਉੱਥੇ ਚੱਲੇ, ਜਾ ਕੇ ਕਿਹਾ ਇਹ ਮਹਾਂਪੁਰਸ਼ੋ ਤੁਸੀਂ ਸਦਾ ਅਮਰੋ, ਅੱਜ ਤੋਂ ਬਾਅਦ ਸਾਡਾ ਕੋਈ ਡਾਕਟਰ ਨਹੀਂ, ਸਾਡਾ ਕੋਈ ਵੈਦ ਨਹੀਂ, ਸਗਲ ਦੁਆਰ ਕੋ ਛੱਡ ਕੇ ਕਹੋ ਤੁਹਾਰੋ ਦੁਆਰ ਵਾਹੇ ਗਏ ਕੀ ਲਾਜਸ ਗੋਬਿੰਦ। ਅੱਜ ਤੋਂ ਜੇ ਬੱਚੀ ਹੁਣ ਮਰ ਵੀ ਜਾਏ ਸਾਨੂੰ ਕੋਈ ਹਰ ਸੋਗ ਨਹੀਂ, ਉਹ ਵੀ ਤਾਂ ਮਰਨੇ ਹੀ ਹੈ, ਪਰ ਹੁਣ ਤੁਹਾਡੇ ਜੁੰਮੇ ਲੱਗੇਗੀ ਬੱਚੀ ਸਾਡੀ, ਅਸੀਂ ਸਾਡੇ ਡਾਕਟਰ ਤੁਸੀਂ ਹੋ, ਅਸੀਂ ਕਿਸੇ ਡਾਕਟਰ ਨਹੀਂ ਜਾਣਾ। ਸਾਧ ਸਿੰਘ ਜੀ ਉਸ ਦਿਨ ਤੋਂ ਇੱਕ ਗੋਲੀ ਦੀ ਉਹਨੇ ਬੱਚੀ ਨੇ ਖਾਧੀ।
ਵਾਹਿਗੁਰੂ।
ਆਹ ਜਿਹੜਾ ਸਾਹਮਣੇ ਕਾਕਾ ਬੈਠਾ ਇਸ ਤਰ੍ਹਾਂ ਮਤਲਬ ਪਤਲਾ ਜਿਹਾ ਸਰੀਰ ਐਡੀ ਵੱਡੀ ਆ, ਮੈਂ ਗੋਦ ਚ ਲੈ ਕੇ ਪਿਆਰ ਕੀਤਾ ਉਹ ਬੱਚੀ ਨੂੰ ਮਿਲ ਕੇ, ਆ ਬਿਲਕੁਲ ਤੰਦਰੁਸਤ ਹੈ। ਡਾਕਟਰ ਨੂੰ ਚੈੱਕ ਕਰਾਇਆ, ਉਹ ਕਹਿੰਦੇ ਵੀ ਦਵਾਈ ਕਿਹੜੀ ਖਾਈ ਹੈ ਇਹਨੂੰ ਜਿਹਨੇ ਏਡੀ ਛੇਤੀ ਆਰਾਮ ਕੀਤਾ? ਕਹਿੰਦੇ ਜੀ ਹੁਣ ਦਵਾਈ ਨੀ ਤਾਂ ਮੱਥੇ ਦਾ। 6 ਮਹੀਨੇ ਦਾ ਡੈੱਡ, ਮੋਬਾਇਲ ਫੋਨ ਬੋਲਿਆ। ਅੱਜ ਦੀ ਗੱਲ ਹੈ, ਅੱਜ ਲੋਕ ਕਹਿੰਦੇ ਸੰਤ ਨੇ, ਸੰਤ ਤਾਂ ਸੱਚਖੰਡ ਜਾਣ ਤੋਂ ਬਾਅਦ ਵੀ ਆਵਾਜ਼ ਕਿਸਦੀ ਸੀ? ਕਮਾਲ ਦੀ ਗੱਲ ਇਹ ਹੈ, ਆਵਾਜ਼ ਉਸ ਸੰਤ ਦੀ ਜਿਹਨੂੰ 27 ਸਾਲ ਹੋ ਗਏ ਸੰਸਾਰ ਤੋਂ ਗਏ ਨੂੰ, ਆਵਾਜ਼ ਉਹਦੀ ਸੰਤ ਬਾਬਾ ਅਜੀਤ ਸਿੰਘ ਨਸਲਪੁਰ ਵਾਲਿਆਂ ਦੀ, ਉਹ ਸੱਚਖੰਡ ਤੋਂ ਬੋਲੇ ਮੋਬਾਇਲ ਦੇ ਵਿੱਚ। ਅਰ ਅੱਜ ਦੀ ਗੱਲ ਹੈ, ਕੋਈ ਬਹੁਤ ਮਹੀਨਿਆਂ ਜਾਂ ਸਾਲਾਂ ਦੀ ਬਾਤ ਨਹੀਂ। ਚੰਡੀਗੜ੍ਹ ਉਹ ਪਰਿਵਾਰ ਹੈ, ਤੁਹਾਨੂੰ ਪਰਿਵਾਰ ਮਿਲਾ ਸਕਦਾ, ਜਿਹੜਾ ਵੀ ਮਿਲਣਾ ਚਾਹੇ ਉਸ ਨੂੰ ਮਿਲਾ ਸਕਦਾ। ਇਸ ਕਰਕੇ ਸਾਸ ਜੀ ਇਹ ਗੱਲ ਅਖੀਰ ਦੇ ਚੋਣ ਮੈਂ ਬੇਨਤੀ ਕਰਦਾ, ਐਸਾ ਸਮਾਂ ਕਦੀ ਵੀ ਨਹੀਂ ਆ ਸਕਦਾ ਜਿਹਦੇ ਇਸ ਧਰਤੀ ਤੇ ਕੋਈ ਸੰਤ ਨਹੀਂ ਹੋਊਗਾ। ਅਗਰ ਪਰਮਾਤਮਾ ਨੂੰ ਐਸਾ ਪਾਇਆ ਵੀ ਸੰਤ ਹੋਇਆ ਨਾ ਕੋਈ, ਤਾਂ ਫਿਰ ਇਹ ਵੀ ਬਾਤ ਸਾਦਾ ਵੀ ਉਸ ਦਿਨ ਸੰਸਾਰ ਵੀ ਨਹੀਂ ਹੋਊਗਾ। ਸੰਸਾਰ ਵੀ ਉਨੀ ਦੇਰ ਹੈ ਜਿੰਨੀ ਦੇਰ ਦਾ ਭਿੱਖ, ਇੱਕ ਦੇ ਕਾਰਨ ਕਿੰਨਿਆਂ ਦੀ ਜਾਨ ਬਚ ਜਾਂਦੀ ਹੈ। ਆ ਮਾਸਟਰ ਜੀ ਨੇ ਬਚਨ ਸੁਣਾਇਆ ਸੀ, ਮੈਂ ਜਾ ਕੇ ਵੇਖ ਕੇ ਆਇਆ ਉੱਥੇ ਬਰਨਾਲੇ ਦੇ ਕੋਲ ਜਗ੍ਹਾ ਬਣੀ ਹੈ ਜਿਹੜੇ 16 ਕੇ ਮੱਠ, ਉਹ ਕਿਤੇ ਚਲੋ ਕੱਲ ਨੂੰ ਕਰਾਂਗੇ ਬਚਨ। ਜਾ ਕੇ ਮੈਂ ਕਿਹਾ ਮਾਸਟਰ ਜੀ ਮੈਨੂੰ ਐਡਰੈਸ ਦੇ, ਮੈਂ ਸੰਗਤ ਚ ਸੁਣਾਉਣੀ ਹੈ ਗੱਲ, ਪਰ ਮੈਂ ਦੇਖ ਕੇ ਆਉਣਾ ਪਹਿਲਾਂ ਜਿਹੜੇ ਮਾਸਟਰ ਜੀ ਇੰਨੇ ਸੇਵਾ ਕਰਦੇ ਬਾਬਾ ਜੀ ਦੇ, ਆਪ ਜਾ ਕੇ ਵੇਖ ਕੇ। ਇੱਕ ਦੇ ਕਾਰਨ ਉਹਨਾਂ ਦੀ ਜਾਨ ਬਚਦੀ ਰਹੀ, ਜਦੋਂ ਉਹ ਵਿਚਾਲੇ ਨਿਕਲਿਆ ਸਾਰਿਆਂ ਦਾ 16 ਦਾ ਹੀ ਭੋਗ ਪੈ ਗਿਆ, 17 ਸੀ ਉਹਨਾਂ 16 ਦੇ ਮੱਠ ਬਣੇ। ਗੁਰੂ ਕਿਰਪਾ ਕਰੇ, ਸੰਤ ਸ਼ਬਦ ਜਿਹੜਾ ਹੈ ਅਖੀਰ ਦੇ ਵਿੱਚ ਵਿਸਾਖੀ ਦੇ ਦਿਹਾੜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਸ ਵੇਲੇ ਖਾਲਸਾ ਸਾਜਿਆ ਇੱਕ ਨਾਂ ਦਿੱਤਾ ਤੁਹਾਨੂੰ, ਸਿਪਾਹੀ ਸੰਸਾਰ ਚ ਪਹਿਲੀ ਬਥੇਰੇ ਸੀ, ਹਰ ਮੁਲਕ ਦੇ ਵਿੱਚ ਸੀ, ਅਰ ਸੰਤ ਵੀ ਬਹੁਤ ਸੀ। ਮਹਾਰਾਜ ਨੇ ਕਿਹਾ ਇਹੋ ਜਿਹਾ ਪੰਥ ਸਾਜਣਾ जिसे दो ही गुण पूरे हो, सिपाहियों वाला भी हो, संत वाला भी हो। महाराज ने कहा मेरा अमृतारी सिंह
पहला संत ते फिर सिपाही।
सानू कहा भी तुसी संत सिपाही हो, ते हुण आपां बदल के कह दिए भाई सिपाही होते हैं, फिर खंड पै जाऊ तुहानू कहिंदे कहणगे भाई सिपाही लेकर तुरे फिरदे तुरे फिरदे तुसी भी उहनां दे विच। भाई सिपाही की हुंदा है? जदों कहोगे संत सिपाही अर्थ बनेगा। हर अमृतारी संत है, चाहे पहरावा होवे उनको ना होवे, संत शब्द से परे नहीं आ सकते। और एक गल ओ है, तू सुल्तान कहां हो मियां तेरी कौन बड़ाई। जे कोई गुरु ग्रंथ साहब नूं संत कहिंदा है, जिवें बाबा जी ने अर्थ करके, चलो इन तां विद्वान सी उकड़ भी जड़ी आ लोड़, किते किते रब नूं भी संत कहिंदा। उह तां है उस गुण दे आधार ते, समयंत प्रभोत्साही दी बात है, गुरु नूं संत कह दिता। पर साध सिंह जी, संतां नूं पैदा करन वाली शक्ति का नाम गुरु है, जिहड़ी पैदा हुई शक्ति उहदा नाम संत है। संत तां गुरु दे के बहुत छोटी जी चीज है। पूरा गुण अथियो जाता मंत्र अमृत दृश्य पेखे हुए संत, जिहदी दृष्टि दे नाल संत पैदा हो जांदे है। सो गुरु कृपा करे, सतगुरु महाराज साहिब जी दी अपार बख्शिश होई। संत सम्मेलन महापुरशां ने बाबा जगदीश सिंह जी सत्कारयोग महापुरश और संत बाबा अमर सिंह जी, आप सारे गुरमुख गुरुआं इन्नी देर तक 9 बज गए आराम नाल उसे तरह बैठे हो, किसे नूं बखेरता नहीं, किसे नूं जाण दी कोई चिंता नहीं। एक महापुरशां दे संगी होण दा, गुरु नानक दे चरणां दे प्यार दा एक प्रत्यक्ष सबूत है तुहाडा। सतगुरु कृपा करे ते कल नूं पए उस वेले मेरा भी शरीर दा थकेवां जां उतरिया होगा, मैं भी मन ढिला मठा जाई सी ते सेवा गुरु ने लै ली है ते सतगुरु महाराज साहिब दी बख्शिश करन, जो भी बोलिया पर भुला हुई क्षमा आप सारिया ने करनी। ये कल नूं फिर समय सिर पहुंच के जो महापुरखां ने, अच्छा तो मैं हुण इत्थे अपने विचारां नूं विश्राम देना, उन्हां सुखां की क्षमा करी। वाहिगुरु जी का खालसा।
महापुरखां बाबे दसपुरियां सुनाया ना, सानू अमृत तो नहीं
छकाया,
मेरे ते कोर्ट ऑफ कंटेम्प्ट लग गया। एक जज ने ला दी हाई कोर्ट ते तरीक भोजन जाना ही सी। उत्थे वो ब्राह्मणा का एक लड़का सी सैक्रटेरिएट बाबा जी, मैं उन्होंने मिल चलिए, मैं उत्थे खड़ा ते चार चिट्टे लीड़े वाले उत्थे सिंह खड़े, वो कोल आ गए आके कहंदे संत नसलपुर वाले नूं जानदे आ। मैं कहा हां जी, सानू तुम्हें अमृत की दात बख्शी की बाबा फरी मान खड़ी वाले कहते फिर मोर्चा तो फते इना कह तो बाद पता ही नहीं गए जेडे असि गए वो केस एडमिट नहीं होया जी, कच्ची पेशी उड़ गया। मेरे ना खुद भी थी
जरा
ने जरा वचन सुनाया ते बिल्कुल सही गल है कि ब्रह्म ज्ञानी सद जीवै नहीं मरना, तो इस करके हम आनंद साहब का पाठ सुनिए, बाकी फिर संत महिमा करांगे। इसे चैप्टर बहुत लंबा है। वाहेगुरु जी का खालसा।